ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਇਹ ਮਨ ਮੇਰਿਆ ਆਵਾਗਾਉਣ ਸੰਸਾਰ ਹੈ ਅੰਤ ਸਚਨ ਬੇੜਾ ਰਾਮ ਆਪੇ ਸੱਚਾ ਬਖਸ਼ ਲਏ ਫਿਰ ਹੋਏ ਨਾ ਫੇਰਾ ਰਾਮ ਇਹ ਮਨ ਮੇਰਿਆ ਆਵਾਗਾਉਣ ਸੰਸਾਰ ਹੈ ਅੰਤ ਸਚਨ ਬੇੜਾ ਰਾਮ ਆਪੇ ਸੱਚਾ ਬਖਸ਼ ਲਏ ਫਿਰ ਹੋਏ ਨਾ ਫੇਰਾ ਰਾਮ ਫਿਰ ਹੋਏ ਨਾ ਫੇਰਾ ਅੰਤ ਸਚਨ ਬੇੜਾ ਗੁਰਮੁਖ ਮਿਲੈ ਵਡਿਆਈ ਸੱਚੈ ਰੰਗ ਰਾਤੇ ਸਹਿਜੇ ਮਾਤੇ ਸਹਿਜੇ ਰਹੇ ਸਮਾਈ ਸੱਚਾ ਮਨ ਪਾਇਆ ਸੱਚ ਵਸਾਇਆ ਸ਼ਬਦ ਰੱਤੇ ਅੰਤ ਨਵੇਰਾ ਨਾਨਕ ਨਾਮ ਰੱਤੇ ਸੇ ਸੱਚ ਸਮਾਨੇ ਬਹੁਰ ਨਾ ਭਵ ਜਲ ਫੇਰਾ ਸੱਚਾ ਮਨ ਪਾਇਆ ਸੱਚ ਵਸਾਇਆ ਸ਼ਬਦ ਰੱਤੇ ਅੰਤ ਨਵੇਰਾ ਨਾਨਕ ਨਾਮ ਰੱਤੇ ਸੇ ਸੱਚ ਸਮਾਨੇ ਬਹੁਰ ਨਾ ਭਵ ਜਲ ਫੇਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੇ ਹੋਏ ਗੁਰੂ ਖਾਲਸਾ ਜੀ ਸਤਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ ਹੈ ਸਰਬੱਤ ਸੰਗਤਾਂ ਦੂਰਾਂ ਦਰੇਡਿਆਂ ਤੋਂ ਚੱਲ ਕੇ ਸਤਿਗੁਰੂ ਦੇ ਦਰਸ਼ਨ ਪਰਸਨ ਲਈ ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ ਵਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ ਇਸ ਪਾਵਨ ਸਥਾਨ 'ਤੇ ਇਸ਼ਨਾਨ ਕਰਨ ਲਈ ਦਰਸ਼ਨ ਕਰਨ ਲਈ ਦੀਦਾਰੇ ਕਰਨ ਲਈ ਸੰਗਤਾਂ ਬੜੇ ਚਾਅ ਉਮਾਹ ਨਾਲ ਪਹੁੰਚੀਆਂ ਹੋਈਆਂ ਹਨ ਸਭਨਾਂ ਦੇ ਮਨ ਵਿੱਚ ਇੱਛਾ ਹੁੰਦੀ ਹੈ ਉਮੰਗ ਹੁੰਦੀ ਹੈ ਕਿ ਅਸੀਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਬਾਰ ਦੇ ਦਰਸ਼ਨ ਦੀਦਾਰੇ ਕਰ ਸਕੀਏ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਸਕੀਏ ਸੋ ਸਤਿਗੁਰੂ ਜੀ ਨੇ ਇਹ ਮਹਾਨ ਬਖਸ਼ਿਸ਼ ਕੀਤੀ ਹੈ ਜੋ ਵੀ ਗੁਰੂ ਕੀਆਂ ਸਿੱਖ ਸੰਗਤਾਂ ਦੇਸ਼ ਵਿਦੇਸ਼ਾਂ ਤੋਂ ਚੱਲ ਕੇ ਗੁਰੂ ਕੇ ਦਰ 'ਤੇ ਪਹੁੰਚੀਆਂ ਹਨ ਬਹੁਤ ਵੱਡੇ ਭਾਗ ਹਨ ਵੱਡਿਆਂ ਭਾਗਾਂ ਦਾ ਸਦਕਾ ਹੀ ਇਹ ਸੁਭਾਗ ਪ੍ਰਾਪਤ ਹੋ ਸਕਦਾ ਹੈ ਇਸ ਨੂੰ ਹੋਰ ਸਫਲਾ ਕਰਨ ਵਾਸਤੇ ਜਿੰਨੀ ਦੇਰ ਵੀ ਇਸ ਪਾਵਨ ਸਥਾਨ ਦੀ ਚਾਰ ਦੀਵਾਰੀ ਦੇ ਅੰਦਰ ਚੁਗੇਦਰੇ ਦੇ ਅੰਦਰ ਕੰਪਲੈਕਸ ਦੇ ਅੰਦਰ ਆਪਾਂ ਇੱਥੇ ਦਰਸ਼ਨ ਦੀਦਾਰੇ ਕਰ ਰਹੇ ਹਾਂ ਉਨੀ ਦੇਰ ਸਾਧ ਸੰਗਤ ਜੀ ਹੋਰ ਦੁਨੀਆਂ ਦੇ ਧੰਦੇ ਹੋਰ ਫੁਰਨੇ ਹੋਰ ਗੱਲਾਂ ਬਾਤਾਂ ਤਿਆਗ ਕੇ ਜੋ ਆਪਾਂ ਲਾਹਾ ਲੈਣ ਵਾਸਤੇ ਕਿੰਨੇ ਕਿੰਨੇ ਚਿਰ ਤੋਂ ਉਡੀਕਦੇ ਰਹਿੰਦੇ ਹਾਂ ਤਾਂ ਇਹ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ ਇਹ ਗੱਲਾਂ ਬਾਤਾਂ ਅਤੇ ਹੋਰ ਖਿਆਲਾਂ ਵਿੱਚ ਨਾ ਬੀਤ ਜਾਵੇ ਜਿੰਨਾ ਵੀ ਅਸੀਂ ਗੁਰੂ ਕੀ ਬਾਣੀ ਸੁਣਾਂਗੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਰਾਗੀ ਜੱਥੇ ਨੇ ਗੁਰਬਾਣੀ ਦੀ ਅਸਜ ਦੀਵਾਰ ਦੇ ਕੀਰਤਨ ਸਰਵਣ ਕਰਵਾਏ ਹਨ ਸਤਿਗੁਰੂ ਜੀ ਨੇ ਰਹਿਮਤ ਕੀਤੀ ਜੋ ਮਨੁੱਖ ਦੀਆਂ ਇੱਛਾਵਾਂ ਆਸਾਵਾਂ ਹਨ ਦੁਨੀਆਂ ਦੀਆਂ ਇੱਛਾ ਪੂਰਤੀ ਵਾਸਤੇ ਬਲਕਿ ਇਸ ਤੋਂ ਵੀ ਉਪਰੰਤ ਇਹ ਇੱਛਾਵਾਂ ਨੂੰ ਮੇਟਣ ਨੂੰ ਸਮਰੱਥ ਹੈ ਆਸਾ ਜੀ ਦੀ ਵਾਰ। ਤੇ ਜੋ ਮਨੁੱਖ ਦਾ ਭਈ ਪ੍ਰਾਪਤ ਮਾਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਅਸਲ ਇੱਛਾ ਹੈ ਨਾ ਸਾਡੀ ਆਤਮਾ ਦੀ, ਉਸ ਦੀ ਪੂਰਤੀ ਕਰਨ ਨੂੰ ਵੀ ਸਮਰੱਥ ਹੈ ਗੁਰੂ ਕੀ ਆਸਾ ਜੀ ਦੀ ਵਾਰ। ਰਾਗੀ ਜਥੇ ਨੇ ਬੜੇ ਪ੍ਰੇਮ ਦੇ ਨਾਲ ਆਸਾ ਜੀ ਦੀ ਵਾਰ ਦੇ ਕੀਰਤਨ ਸ਼ਰਵਣ ਕਰਵਾਏ ਹਨ। ਸੋ ਆਓ ਸਤਿਗੁਰੂ ਦੀ ਬਖਸ਼ਿਸ਼ ਨਾਲ ਜੋ ਇਸ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀ ਨਿਤਾ ਪ੍ਰਤੀ ਦੇ ਨਿਯਮ ਨੇ ਉਸ ਮੁਤਾਬਕ ਕਥਾ ਦਾ ਸਮਾਂ ਆਇਆ ਹੈ। ਸੁਣ ਹਰ ਕਥਾ ਉਤਾਰੀ ਮੈਲ, ਮਹਾਪਨੀਤ ਭਏ ਸੁਖ ਸੈਲ, ਸਭ ਤੇ ਉਤਮ ਹਰ ਕੀ ਕਥਾ। ਕਿਉਂਕਿ ਕਥਾ ਬਹੁਤ ਕਿਸਮ ਦੀਆਂ, ਕੋਈ ਵੇਦ ਦੀ ਕਥਾ ਹੈ, ਕੋਈ ਪੁਰਾਣ ਦੀ ਕਥਾ ਹੈ, ਜਾਂ ਕਿਸੇ ਰਾਜੇ ਮਹਾਰਾਜਿਆਂ ਦੀ ਕਥਾ ਹੈ। ਸਾਧ ਸੰਗਤ ਜੀ ਅਨੇਕ ਪ੍ਰਕਾਰ ਦੀਆਂ ਕਥਾਵਾਂ ਹਨ, ਪਰ ਮਹਾਰਾਜ ਕਹਿੰਦੇ ਸਭ ਤੋਂ ਉੱਤਮ ਹਰ ਕੀ ਕਥਾ, ਸਭ ਤੋਂ ਉੱਤਮ ਪਰਮਾਤਮਾ ਦੇ ਨਾਮ ਦੀ ਕਥਾ ਹੈ, ਸਭ ਤੋਂ ਉੱਤਮ ਅਕਾਲ ਪੁਰਖ ਦੀ ਮਹਿਮਾ ਦੀ ਕਥਾ ਹੈ, ਜਿਹਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਉੱਤਮ ਉਪਦੇਸ਼ ਬਖਸ਼ਿਸ਼ ਕੀਤੇ ਹੋਏ ਹਨ ਕਿ ਮਨੁੱਖ ਨੇ ਸੰਸਾਰ ਵਿੱਚ ਕਿਵੇਂ ਰਹਿਣਾ ਹੈ, ਕੀ ਕਰਨਾ ਹੈ, ਕਿਸ ਤਰ੍ਹਾਂ ਦਾ ਜੀਵਨ ਹੋਣਾ ਚਾਹੀਦਾ ਹੈ, ਗੁਰਸਿੱਖ ਨੂੰ ਕੀ ਹਦਾਇਤਾਂ ਨੇ, ਅਥਵਾ ਜਿਹੜਾ ਸਾਡੀ ਆਤਮਾ ਦਾ ਪਰਮਾਤਮਾ ਨਾਲੋਂ ਪੰਧ ਪਿਆ ਹੋਇਆ, ਵਿਛੋੜਾ ਪਿਆ ਹੋਇਆ, ਉਸ ਨੂੰ ਕਿਵੇਂ ਮੇਟਣਾ ਹੈ, ਕਿਵੇਂ ਉਹਦੇ ਵਿੱਚ ਭੇਦਤਾ ਕਰਨੀ ਹੈ, ਇਹ ਉਹਦੇ ਸ਼ੁਭ ਗੁਣਾਂ ਦੀ ਕਥਾ ਹੈ ਜਿਸਦਾ ਅੰਤ ਤਾਂ ਨਹੀਂ ਪਾਇਆ ਜਾ ਸਕਦਾ। ਕਿਉਂਕਿ ਬੇਅੰਤ ਗੁਣ ਨੇ, ਸਮੁੰਦਰ ਦਾ ਕੋਈ ਅੰਤ ਨਹੀਂ ਪਾ ਸਕਦਾ, ਹਲੇ ਪਾ ਲਵੇ ਤੇ ਭਾਵੇਂ ਕੋਈ ਵਿਗਿਆਨੀ ਪਾ ਲਵੇ, ਪਰ ਜੋ ਸਤਿਗੁਰੂ ਦੀ ਬਾਣੀ ਹੈ, ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਿਰਨ ਮਹਿਮਾ ਵਰਨ ਨਾ ਸਾਕੋ ਤੂੰ ਠਾਕਰ ਊਚ ਭਗਵਾਨਾ। ਆਪ ਜੀ ਦੇ ਗੁਣ ਨਹੀਂ ਕਥੇ ਜਾ ਸਕਦੇ, ਪਰ ਜਿੰਨਾ ਵੀ ਅਸੀਂ ਲਾਹਾ ਲੈ ਸਕੀਏ, ਜਿਵੇਂ ਆਕਾਸ਼ ਦਾ ਪੰਛੀ ਅੰਤ ਨਹੀਂ ਪਾ ਸਕਦੇ, ਪਰ ਉਡਾਰੀਆਂ ਮਾਰਦੇ ਨੇ, ਆਨੰਦ ਲੈਂਦੇ ਨੇ, ਇੱਧਰੋਂ ਉੱਧਰ ਘੁੰਮਦੇ ਨੇ। ਸੋ ਇਸ ਤਰ੍ਹਾਂ ਇਹ ਜੀਵ ਰੂਪ ਪੰਛੀ, ਸੋ ਬਾਣੀ ਰੂਪ ਆਕਾਸ਼ ਦੇ ਵਿੱਚ ਉਡਾਰੀਆਂ ਲਾ ਸਕਦਾ, ਆਨੰਦ ਲੈ ਸਕਦਾ ਹੈ, ਅਤੇ ਉਹ ਤਾਂ ਕੇਵਲ ਉਡਾਰੀਆਂ ਹੀ ਲਾਉਂਦਾ ਨਾ ਪੰਛੀ, ਇੱਕ ਗੁਣ ਹੈ। ਇਹ ਸਰਬਗੁਣ ਸੰਪੰਨ ਹੈ ਗੁਰੂ ਕੀ ਬਾਣੀ, ਇੱਥੇ ਉਡਾਰੀਆਂ ਲਾਵਾਂਗੇ, ਸਾਡੇ ਮਨ ਨੂੰ ਆਨੰਦ ਵੀ ਮਿਲੇਗਾ ਅਤੇ ਸਾਡੇ ਮਨ ਦਾ ਪੰਧ ਵੀ ਮਿਟੇਗਾ। ਇਹ ਸਤਿਗੁਰੂ ਪਾਤਸ਼ਾਹ ਦੀ ਸਮਰੱਥਾ ਹੈ। ਸੋ ਆਓ, ਸਤਿਗੁਰੂ ਪਾਤਸ਼ਾਹ ਜੀ ਜੋ ਰਹਿਮਤਾਂ ਬਖਸ਼ੀਆਂ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ, ਸੋ ਤੀਸਰੇ ਪਾਤਸ਼ਾਹ ਜੀ ਜੋ ਰਹਿਮਤਾਂ ਅੱਜ ਬਖਸ਼ਿਸ਼ ਕੀਤੀਆਂ ਸਤਿਗੁਰੂ ਨੇ, ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚੋਂ ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਨੇ। ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ ਕਿ ਦੁਨੀਆ ਭਰ ਵਿੱਚ ਵੱਸਦੇ ਸਿੱਖ ਬੜੀ ਤੀਬਰਤਾ ਦੇ ਨਾਲ ਇਸ ਗੱਲ ਨੂੰ ਉਡੀਕਦੇ ਨੇ ਕਿ ਅੱਜ ਸ੍ਰੀ ਮੁਖ ਵਾਕ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਸਾਨੂੰ ਉਪਦੇਸ਼ ਬਖਸ਼ ਰਹੇ ਨੇ, ਸਰਵਣ ਕਰਦੇ ਨੇ। ਸੋ ਆਓ ਉਸੇ ਹੀ ਸ਼ਬਦ ਦੀ ਆਪਾਂ ਵਿਚਾਰ ਕਰੀਏ। ਗੁਰੂ ਕੀ ਬਾਣੀ ਸ਼ੀਸ਼ਾ ਹੈ ਸਾਧ ਸੰਗਤ, ਸ਼ੀਸ਼ੇ ਬਹੁਤ ਕਿਸਮ ਦੇ ਨੇ। ਆ ਐਨਕ ਲੱਗੀ ਹੈ, ਐਨਕ ਨੂੰ ਇੱਕ ਸ਼ੀਸ਼ਾ ਹੈ, ਜੇ ਅੱਖਰ ਧੁੰਦਲੇ ਦਿਸਦੇ ਹੋਣ ਤਾਂ ਚੰਗੇ ਦਿਸਣ ਲੱਗ ਪੈਂਦੇ ਨੇ। ਕੋਈ ਪਾਰਦਰਸ਼ੀ ਸ਼ੀਸ਼ੇ ਨੇ ਸਾਧ ਸਿੰਘ ਜੀ, ਕੋਈ ਕੰਪਾਸ ਦੇ ਸ਼ੀਸ਼ੇ ਨੇ, ਜਿਵੇਂ ਕੱਲ੍ਹ ਦਾਸ ਨੇ ਬੇਨਤੀ ਕੀਤੀ ਸੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਹਿਲੇ ਪਿੰਡ ਗੁਰਦੁਆਰਾ ਬਾਬਾ ਡੇਰਾ ਸਾਹਿਬ ਆਪਾਂ ਜਾਂਦੇ ਨਾ ਦਰਸ਼ਨ ਦੀਦਾਰੇ ਕਰਨ, ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਜੋ ਗੁਰਸਿੱਖਾਂ ਦੀਆਂ ਸਦੀਆਂ ਤੋਂ ਦਹਾਕਿਆਂ ਤੋਂ ਚੱਲੀਆਂ ਆ ਰਹੀਆਂ ਅਰਦਾਸਾਂ ਨੇ ਕਿ ਸਾਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਹੋ ਜਾਣ, ਸਤਿਗੁਰੂ ਰਹਿਮਤ ਕਰਨ, ਇਹ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਰ ਦੇਣ। ਪਰ ਅੱਜ ਦੇ ਸਮੇਂ ਵਿੱਚ ਜਦੋਂ ਅਸੀਂ ਦਰਸ਼ਨ ਦੀਦਾਰੇ ਕਰਨ ਜਾਂਦੇ ਨਾ, ਉਹ ਸ਼ੀਸ਼ਾ ਹੈ ਦੂਰਬੀਨ ਦਾ ਸ਼ੀਸ਼ਾ ਜਿਹੜਾ ਕਈ ਮੀਲਾਂ ਤੱਕ ਸਾਨੂੰ ਦਿਸ ਜਾਂਦਾ ਹੈ। ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਅਨੇਕ ਪ੍ਰਕਾਰ ਦੇ ਸ਼ੀਸ਼ੇ ਨੇ, ਪਰ ਗੁਰਬਾਣੀ ਇੱਕ ਪਾਰਦਰਸ਼ੀ ਸ਼ੀਸ਼ਾ ਹੈ। ਜਦੋਂ ਅਸੀਂ ਗੁਰਬਾਣੀ ਵੱਲ ਝਾਕਾਂਗੇ ਨਾ, ਜਿਸ ਨੂੰ ਭਗਤ ਜੀ ਨੇ ਕਿਹਾ ਆਪਣੜੇ ਗਰੀਬਾਣ ਮੈਂ ਸਿਰ ਨੀਵਾਂ ਕਰ ਦੇਖ, ਉਹ ਕਿੱਥੋਂ ਦੇਖਣਾ ਭਾਈ? ਆਪਣੇ ਹਿਰਦੇ ਦੀ अपनी कमाई की अपने पापा की अपने पुन्ना की अपने औगुणा की अपने गुणा की विचार करने लई कित्थे वेखांगे। सतगुरु पातशाह जी कहिंदे भाई वह गुरबाणी के सामने खलो के देखो, ये गुरबाणी एक पारदर्शी शीशा है। जदों असी गुरबाणी नाल एकमेक होवांगे ना, गुरबाणी के सामने खलोवांगे, भाव खलोण दा की है, जिहड़े बचन असी सुणदे आ इन्हां बचनां दे सामने रखांगे अपने मन नूं कि मन आ है गुरसिखी ते तू कित्थे खड़ा है। ये गुरबाणी दे अंदर झाती मारनी है, गुरबाणी राही अपने आत्मक बिरती दे अंदर झाती मारनी, इसनूं पारदर्शी शीशा कहा है। ते साध संगत शीशे दे उपर अगर धुंध होवे तां नहीं दिसदा, शीशे दे उपर पर्दा होवे नहीं दिसदा, शीशा टुटिया होया होवे खराब होवे अधूरा होवे उहदी बनतर ठीक ना होवे नहीं दिसदा। कई शीशे बने बैठे ने जिहड़े अधूरे है, बनतर नहीं ठीक उहनां दी, कोई कच्चे पल्ले शीशे बन के गुरु बन के बैठे ने उत्थों, पर जो कुछ दिसदा साध संगत वह निराशावादी दिसदा। शरीर दी अथवा मनुखा जन्म दी उसदे पल्ले निराशा ही पैंदी, जिहड़े अधूरिया शीशियां दे मूहरे खड़ो जांदे ने कच्चे गुरुआं दे। ते जे देखण वाले दे विच वी साध संगत अखां दे विच धुंध होवे उह वी नहीं देख सकदा। ये पारदर्शी शीशा वेखण वाले वेले असी अपने नेत्रां तों अपनी नज़र तों धर्म दी नज़र ला के ईरखा दे जाले ला के विशाल हिरदे दे नाल गौ दे नाल तकना करिए तां सतगुरु पातशाह जी नदरी नज़र निहाल कर देंदे, सुते सीधी साडे मन दीआं मैलां उतर जांदीआं ने। ते असी केवल शरीर करके नहीं मन करके इस शब्द नूं अपने हिरदे विच इस तरह झाकना है कि आ धन गुरु अमरदास महाराज सच्चे पातशाह जी रहमत करके साडे ते बख्शिशां कर रहे ने। आओ प्रेम नाल बाणी सरवण करिए, कथा सरवण करिए जी।
सतनाम श्री वाहेगुरु साहिब जी। वड़ा हंस महला तीजा, ए मन मेरिया आवागौन संसार है।
वड़हंस राग दे विच धन गुरु अमरदास महाराज सच्चे पातशाह भले अमरदास गुण तेरे, तेरी उपमा तोहे बने आवै, सतगुरु दे बेअंत गुण ने, बेअंत उपकार पर उपकार ने, बख्शा ने, उन्हां विचों सतगुरु जी रहमत कर रहे ने, वड़हंस राग विच कृपा कर रहे ने। ये जिहड़ा संसार है साध संग जी, ये इस दी व्याख्या कीती महाराज ने, क्योंकि आपां देखदे हैं संसार विचों किन्नी दुनिया जा रही है, किन्नी आ रही है, किन्नी जा चुकी है। मृत मंडल जग साजिया ज्यों बालू घर बार, बिनसत बार ना लागी जो कागद बूंदार। महाराज सच्चे पातशाह जी कहिंदे भाई ये जिहड़ा मृत मंडल, इहदा नां ही मृत मंडल है, जिथे सब ने मर जाना है, मृत मंडल का अर्थ ही ये है। तो फिर कौन कौन ये कोई स्थिर रह सकता है? कहते जोगियों की बड़ी वड्डी उम्र होंदी रही, तो पर धन गुरु अमरदास महाराज सच्चे पातशाह जी कृपा करते ने कि इत्थे सिद्ध जोगी सिद्धगिरी जोगी जती तज गए घर बार। कहते सिद्ध भी बड़ियां उम्र वाले, तो गिरही जिहड़े ग्रह छड के संसार नूं ग्रह मन के बणा विच बैठे सन, जोगी जती कहिंदे सारे घर बार छड के चले गए। सतगुरु जी ने फरमाया राणा राव ना को रहै रंग ना तुंग फकीर, वारी आपो अपनी कोई ना बंधै धीर। ते सतगुरु जी कृपा करदे ने कहां सो भाई मीत है पेह नैन बसा पसार, एक चाले एक चालसा है सब अपनी वार। कहिंदे कित्थे है तेरे मित्र दोस्त? भगत कबीर कबीर जी ने डंके की चोट ते कहा बाबा फरीद जी ने, फरीदा कित्थे टेंडे मापिया जिन्नी तू जनियो है, तेरे दादे पड़दादे उन्हां दे पिता कित्थे ने भाई? चौंक पीढ़ियों तो बाद तो आप नाम नहीं जानते, अजकल तो शायद चार बना जानते हो जी भी साडे पिता का पिता कौन सी, उहदा पिता कौन सी। कहिंदे कित्थे ने ओ ਤੈਂ ਪਾਸੋਂ ਲੱਦ ਗਏ, ਤੂੰ ਅਜੇ ਨਾ ਪ੍ਰਤੀਤ ਨਹੀਂ ਹੋਏ, ਤੈਨੂੰ ਹਾਲੇ ਪ੍ਰਤੀਤ ਭਰੋਸਾ ਹੀ ਨਹੀਂ ਹੋਇਆ ਵੀ ਮੈਂ ਵੀ ਜਾਣਾ ਹੈ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਇਹ ਮਨ ਮੇਰਿਆ ਉੱਤਮ ਬਖਤਿਆਂ ਦੀ ਨਿਸ਼ਾਨੀ ਹੁੰਦੀ। ਉਪਦੇਸ਼ ਕਿਸੇ ਨੂੰ ਦੇਣਾ, ਉਪਦੇਸ਼ ਸਮੁੱਚੀ ਲੁਕਾਈ ਨੂੰ ਦੇਣਾ, ਸਾਧ ਸੰਗਤ ਜੀ ਉਪਦੇਸ਼ ਸਮੁੱਚੀ ਸ੍ਰਿਸ਼ਟੀ ਨੂੰ ਦੇਣਾ ਅਤੇ ਕਹਿਣਾ ਜਿਹੜੀ ਸ਼ਬਦਾਰਥ ਨੇ ਉਹ ਆਪਣੇ ਮਨ ਨੂੰ ਕਹਿਣਾ, ਇਹ ਮਨ ਮੇਰਿਆ ਆਵਾਗੌਣ ਸੰਸਾਰ ਹੈ। ਕਹਿੰਦੇ ਹੇ ਮਨਾ, ਹੇ ਜੀਵ, ਇਹ ਸੰਸਾਰ ਆਵਾਗੌਣ ਵਾਲਾ ਹੈ, ਇਹ ਆਉਣ ਜਾਣ ਵਾਲਾ ਹੈ, ਇਹ ਸਥਿਰ ਰਹਿਣ ਵਾਲਾ ਨਹੀਂ ਹੈ।
ਅੰਤ ਸੱਚ ਨਿਬੇੜਾ ਰਾਮ।
ਤੇ ਫਿਰ ਭਾਈ ਜੀ ਇਹ ਸਰੀਰ ਰਹਿਣਾ ਹੀ ਨਹੀਂ, ਤੇ ਫਿਰ ਖਾਓ ਪੀਓ ਮੌਜ ਕਰੋ। ਜੇ ਇਹ ਸਰੀਰ ਰਹਿਣਾ ਨਹੀਂ, ਨਾਮ ਜਪਣ ਵਾਲਿਆਂ ਦਾ ਵੀ ਨਹੀਂ ਰਹਿਣਾ, ਜਿਹੜੇ ਨਹੀਂ ਜਪਦੇ ਉਹਨਾਂ ਦਾ ਵੀ ਨਹੀਂ ਰਹਿਣਾ, ਇਹ ਸ਼ੰਕੇ ਪੈਦਾ ਹੁੰਦੇ ਨੇ ਮਨ ਵਿੱਚ। ਪਰ ਸਤਿਗੁਰੂ ਦੇ ਚਰਨਾਂ ਦਾ ਧਿਆਨ ਕਰੋ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਠੀਕ ਹੈ, ਸੰਸਾਰ ਤੇ ਆਉਣਾ ਆਵਾਗਾਉਣ ਦਾ ਇੱਕ ਚੱਕਰ ਹੈ, ਪਰ ਨਾਲ ਕੀ ਹੈ, ਅੰਤ ਸੱਚ ਨਿਬੇੜਾ ਰਾਮ। ਅੰਤ ਨੂੰ ਕੀ ਹੋਵੇਗਾ, ਜਿਨ੍ਹਾਂ ਨੇ ਸੱਚੇ ਨਾਮ ਦੇ, ਪ੍ਰਭੂ ਦੇ ਨਾਮ ਦੀ ਭਗਤੀ ਕੀਤੀ, ਆਰਾਧਨਾ ਕੀਤੀ, ਬੰਦਗੀ ਕੀਤੀ, ਉਹਦੇ ਵਿੱਚ ਭੇਦ ਹੋ ਜਾਣਗੇ, ਉਹ ਇਸ ਆਵਾਗਾਉਣ ਚੱਕਰ ਦੇ ਅਗਲੇ ਚੱਕਰ ਤੋਂ ਮੁਕਤ ਹੋ ਜਾਣਗੇ, ਉਹਨਾਂ ਦਾ ਆਉਣਾ ਅਤੇ ਜਾਣਾ ਖਤਮ ਹੋ ਜਾਵੇਗਾ, ਉਹਨੂੰ ਆਪਣੇ ਵਿੱਚ ਭੇਦ ਨਾਮੀ ਵਿੱਚ ਭੇਦ ਕਰ ਲੈਣਗੇ। ਇਹ ਨਾਮ ਦੀ ਸ਼ਕਤੀ ਹੈ, ਇਸ ਵਾਸਤੇ ਸਤਿਗੁਰੂ ਜੀ ਨੇ ਇਹ ਕਿਰਪਾ ਕੀਤੀ ਹੈ ਕਿ ਭਾਈ ਇਹ ਸੰਸਾਰ 'ਤੇ ਆਵਾਗਾਉਣ ਹੈ ਅਤੇ ਅੰਤ ਨੂੰ ਉੱਥੇ ਸੱਚੋ ਹੀ ਸੱਚ ਨਿਬੜਾ, ਚੁਣ ਵੱਖ ਕੱਢੇ ਜਜਮਾਲਿਆ। ਕਹਿੰਦੇ ਭਾਈ ਜਿਹੜੀਆਂ ਗੱਲਾਂ ਹੀ ਕਰਦੇ ਨਾ, ਚੌੜੇ ਚੌੜੇ ਗਾਤਰੇ ਪਾ ਕੇ, ਵੱਡੇ ਚੋਲੇ ਪਾ ਕੇ, ਆਪਣੇ ਆਪ ਦਾ ਟੌਹਰ ਕੱਢ ਕੇ, ਸਾਧ ਸੰਗਤ ਜੀ ਆਪਣੇ ਆਪ ਨੂੰ ਵੱਡੇ ਜਥੇਦਾਰ ਮੰਨ ਕੇ, ਅਤੇ ਜੇ ਅੰਦਰ ਕਮਾਉਣਾ ਠੀਕ ਨਾ ਹੋਏ ਤਾਂ ਫਿਰ ਕਹਿੰਦੇ ਸਤਿਗੁਰੂ ਜੀ ਫਰਮਾਉਂਦੇ ਅੰਦਰ ਕਮਾਉਣਾ ਸਰ ਪਰ ਉਗੜਾ, ਭਾਵੇਂ ਵਹਿ ਵਿੱਚ ਧਰਤੀ ਵਿੱਚ ਕਮਾਏ। ਕਹਿੰਦੇ ਭਾਵੇਂ ਧਰਤੀ ਦੇ ਅੰਦਰ ਭੋਰੇ ਕੱਟ ਪੁੱਟ ਪੁੱਟ ਕੇ ਬਾਹਰੋਂ ਕੁੰਡੀਆਂ ਲਾ ਲੈਣ, ਅੰਦਰ ਕਹਿਣ ਬਾਬਾ ਜੀ ਭਗਤੀ ਕਰਦੇ ਨੇ ਅਤੇ ਕਰਦੇ ਹੋਣ ਕੁਕਰਮ, ਮਹਾਰਾਜ ਕਹਿੰਦੇ ਉੱਥੇ ਸੱਚੋ ਹੀ ਸੱਚ ਨਿਬੜਾ ਹੈ। ਅੱਗੋਂ ਦੇਖਾ ਪਿੱਛੋਂ ਦੇਖਾ, ਤੁਝ ਤੇ ਕਾਂ ਛਪਾਵੇ, ਮਹਾਰਾਜ ਤੇਰੇ ਤੋਂ ਥੋੜ੍ਹਾ ਤੂੰ ਛਪਾ ਲਵੇਗਾ, ਉੱਥੇ ਤੇ ਸੱਚ ਪ੍ਰਗਟ ਹੋ ਜਾਣਾ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਅੰਤ ਨੂੰ ਜਿਨ੍ਹਾਂ ਨੇ ਭਾਉ ਭਗਤੀ ਕੀਤੀ, ਜਿਨ੍ਹਾਂ ਨੇ ਨਾਮ ਜਪਿਆ, ਸਤਿਗੁਰੂ ਪਾਤਸ਼ਾਹ ਜੀ 'ਤੇ ਭਰੋਸਾ ਰੱਖਿਆ, ਕਿੰਤੂ ਪਰੰਤੂ ਤਿਆਗ ਦਿੱਤਾ, ਸ਼ੰਕਾ ਮਨ ਵਿੱਚੋਂ ਕੱਢ ਦਿੱਤੀ, ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਪਰਿਪੂਰਨ ਗੁਰੂ ਹੈ, ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕੇ ਨਾਓ, ਜਿਨ੍ਹਾਂ ਨੇ ਇਹ ਮਨ ਵਿੱਚ ਭਰੋਸਾ ਕਰ ਲਿਆ ਨਾ, ਅਤੇ ਫਿਰ ਉਹਨਾਂ ਨੂੰ ਭਰੋਸਾ ਕੀ ਆਇਆ ਕਿ ਜਿਹੜਾ ਪ੍ਰਭੂ ਦਾ ਸਿਮਰਨ ਹੈ, ਪ੍ਰਭ ਕਾ ਸਿਮਰ ਸਭ ਤੋਂ ਉੱਚਾ, ਪ੍ਰਭ ਕਾ ਸਿਮਰ ਉਧਰੇ ਮੁੱਚਾ, ਉਹਨਾਂ ਦੇ ਮਨ ਦੀ ਇਹ ਪ੍ਰਤੀਤ ਬਣ ਜਾਂਦੀ ਹੈ ਕਿ ਭਾਈ ਇਹ ਪ੍ਰਭੂ ਦਾ ਸਿਮਰਨ ਸਭ ਤੋਂ ਸ੍ਰੇਸ਼ਟ ਹੈ। ਸੋ ਇਸ ਵਾਸਤੇ ਉਹ ਸੱਚੇ ਨਾਮ ਵਿੱਚ ਲੱਗ ਕੇ ਉਹ ਸੱਚੇ ਵਿੱਚ ਹੀ ਭੇਦ ਹੋ ਜਾਂਦੇ, ਉਹਨਾਂ ਦਾ ਆਵਾਗਾਉਣ ਖਤਮ ਹੋ ਜਾਂਦਾ।
ਆਪੇ ਸੱਚਾ ਬਖਸ਼ ਲਾਏ।
ਫਿਰ ਭਾਈ ਕਈ ਵਾਰ ਯਤਨ ਕਰਦੇ ਹਾਂ, ਸਾਨੂੰ ਇਸ ਗੱਲ ਦਾ ਪਤਾ ਨਹੀਂ, ਇਹ ਤਾਂ ਆਪਣਾ ਖਿਆਲ ਹੈ ਨਾ, ਆਪਣੀ ਸਮਝ ਹੈ ਕਿ ਅਸੀਂ ਪਰਮਾਤਮਾ ਦਾ ਨਾਮ ਜਪਦੇ ਹਾਂ, ਪਰ ਸਾਡਾ ਮਨ ਨਹੀਂ ਟਿਕਦਾ, ਸਾਨੂੰ ਉਹਦਾ ਕੀ ਲਾਭ ਹੈ? ਨਹੀਂ ਭਾਈ, ਉਹਦਾ ਹਮੇਸ਼ਾ ਹੀ ਲਾਭ ਹੈ। ਤੁਲਸੀ ਜੀ ਲਿਖਦੇ ਨੇ, ਤੁਲਸੀ ਨੂੰ ਪੁੱਛਿਆ ਭਗਤ ਤੁਲਸੀ ਜੀ ਨੂੰ ਕਿ ਕਈ ਪਰਮਾਤਮਾ ਦਾ ਨਾਮ ਬੜਾ ਖਿਜਿਆ ਹੋਇਆ ਜਪਦੇ ਨੇ, ਖਿਜੇ ਖਿਜੇ ਰਹਿੰਦੇ ਨੇ, ਕਈ ਬੜੇ ਪ੍ਰੇਮ ਨਾਲ ਜਪਦੇ ਨੇ, ਕਈ ਤੁਰੇ ਫਿਰਦੇ ਜਪ ਲੈਂਦੇ ਨੇ, ਅਤੇ ਭਗਤ ਜੀ ਲਿਖਦੇ ਨੇ ਤੁਲਸੀ ਹਰ ਕੇ ਨਾਮ ਕੋ ਰੀਜ ਜਪੋ ਜਾਂ ਖੀਜ, ਭੂ ਪਰੇ ਪਰੇ ਉਗਵੈ ਉਲਟਾ ਸਿੱਧਾ ਬੀਜ। ਕਹਿੰਦੇ ਭਾਈ ਪਰਮਾਤਮਾ ਦੇ ਨਾਮ ਖਿਜਿਆ ਹੋਇਆ ਬੰਦਾ ਵੀ ਜਪ ਲਵੇ ਨਾ, ਅੱਕਿਆ ਹੋਇਆ, ਥੱਕਿਆ ਹੋਇਆ, ਸਤਿਆ ਹੋਇਆ ਵੀ ਪਰਮਾਤਮਾ ਦਾ ਨਾਮ ਜਪੇ, ਦੋ ਫਾਇਦੇ ਹੋਣ। ਇੱਕ ਤਾਂ ਉਹਦੇ ਮਨ ਦੀ ਜਿਹੜੀ ਭਟਕਣਾ ਹੈ ਜਿਹਦੇ ਕਰਕੇ ਉਹ ਖਿਜਿਆ ਹੋਇਆ ਹੈ, ਉਹਦੇ ਤੋਂ ਵੀ ਉਹਨੂੰ ਤਸੱਲੀ ਮਿਲੇਗੀ, ਸ਼ਾਂਤੀ ਮਿਲੇਗੀ, ਅਤੇ ਦੂਸਰਾ ਜਿਹੜਾ ਮੁੱਖ ਵਿੱਚੋਂ ਵਾਹਿਗੁਰੂ ਨਿਕਲਿਆ ਉਹ ਸਾਡੀ ਹਿਰਦੇ ਰੂਪ ਭੂਮੀ ਵਿੱਚ ਬੀਜਿਆ ਗਿਆ। ਜਦੋਂ ਕਿਸਾਨ ਬੀਜ ਬੀਜਦਾ ਨਾ, ਉਹ ਭਾਵੇਂ ਅੱਕਿਆ ਥੱਕਿਆ ਹੋਵੇ, ਪਰ ਆਪਣੀ ਝੋਲੀ ਵਿੱਚੋਂ ਕੱਢ ਕੇ ਜਿਹੜਾ ਮੁੱਠ ਉਹਨੇ ਪੋਰ 'ਤੇ ਰੱਖ ਲਈ, ਜਿਹੜੇ ਧਰਤੀ ਦੇ ਵਿੱਚ ਦਾਣੇ ਡਿੱਗਣੇ ਸ਼ੁਰੂ ਹੋ ਗਏ, ਉਹ ਦਾਣੇ ਧਰਤੀ 'ਤੇ ਪੁੱਠੇ ਡਿੱਗਣ ਜਾਂ ਸਿੱਧੇ ਡਿੱਗਣ, ਉਹ ਜ਼ਮੀਨ ਵਿੱਚ ਡਿੱਗੇ ਹੋਏ ਦਾਣੇ ਉੱਗ ਪੈਂਦੇ ਨੇ, ਉਹ ਪੇੜ ਬਣ ਜਾਂਦੇ ਨੇ, ਫਸਲ ਬਣ ਜਾਂਦੇ ਨੇ, ਦਰਖਤ ਬਣ ਜਾਂਦੇ ਨੇ। ਇਹ ਬਿਰਧ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਕਿ ਭਾਈ ਮਤਾਂ ਅਸੀਂ ਸੋਚੋ ਕਿ ਜੋ ਅਸੀਂ ਨਾਮ ਜਪਿਆ ਤਾਂ ਕੋਈ ਫਾਇਦਾ ਹੀ ਨਹੀਂ। ਨਹੀਂ ਭਾਈ, ਜਦੋਂ ਤੱਕ ਸਾਨੂੰ ਪਤਾ ਲੱਗਣਾ ਨਾ, ਉਦੋਂ ਤਾਂ ਬਹੁਤੀ ਕਿਰਪਾ ਹੋ ਜਾਣੀ ਹੈ, ਪਰ ਉਦੋਂ ਤੱਕ ਤਾਂ ਪੰਧ 'ਤੇ ਕਰਨਾ ਪੈਣਾ ਨਾ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਆਪੇ ਸੱਚਾ ਬਖਸ਼ ਲਏ। ਜਦੋਂ ਅੰਤ ਸੱਚ ਨਿਬੇੜਾ ਰਾਮ, ਉਹ ਸੱਚ ਦੇ ਨਾਲ ਜੁੜੇ ਨਾ, ਅਤੇ ਫਿਰ ਗਾਂਹ ਸਾਡਾ ਜ਼ੋਰ ਨਹੀਂ, ਜਿਸ ਨਾਲ ਜ਼ੋਰ ਨਾ ਚੱਲੇ ਖਲੇ ਪਿੱਛੇ ਅਰਦਾਸ, ਉੱਥੇ ਅਰਦਾਸ ਕਰੀਏ ਮਹਾਰਾਜ ਸਾਡਾ ਤਾਂ ਜ਼ੋਰ ਨਹੀਂ। ਉੱਥੇ ਕਹਿਣਾ ਪਵੇਗਾ ਕਬੀਰ ਮੇਰਾ ਕੁਝ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਮਹਾਰਾਜ ਤੇਰਾ ਹੀ ਸਭ ਕੁਛ ਹੈ। ਇਸ ਵਾਸਤੇ ਜਦੋਂ ਇਹ ਬਿਰਤੀ ਆ ਗਈ, ਫਿਰ ਆਪੇ ਸੱਚਾ ਬਖਸ਼ ਲਏ, ਫਿਰ ਆਪੇ ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਆਪੇ ਹੀ ਬਖਸ਼ਣਹਾਰ ਹੈ। ਜਦੋਂ ਅਸੀਂ ਸ਼ਰਨ ਵਿੱਚ ਆ ਗਏ ਨਾ, ਇਹ ਤਾਂ ਬਿਰਧ ਆ ਉਹਦਾ, ਜੋ ਸ਼ਰਨ ਆਵਾ ਤਿਸ ਕੰਠ ਲਾਵਾ। ਇਹ ਬਿਰਧ ਸਵਾਮੀ ਸੰਦਾ ਸਤਿਗੁਰੂ ਜੀ ਰਹਿਮਤ ਕਰ ਦੇਣਗੇ। ਅੱਜ ਅਸੀਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਨਾ ਜਾ ਰਹੇ ਹਾਂ। 550 ਸਾਲਾਂ, 550 ਸਾਲਾਂ ਦੇ ਵਿੱਚ ਲੱਖਾਂ ਕਰੋੜਾਂ ਜੀਵ ਜੰਤੂ, ਮਨੁੱਖ, ਪਸ਼ੂ, ਪੰਛੀ, ਪ੍ਰੇਤ, ਪੱਥਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਰ ਦਿੱਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜਦੋਂ ਆਪ ਜੀ ਦੇ ਪਰਉਪਕਾਰ ਵੇਖਦੇ ਹਾਂ, ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ। ਅਸਮਾਨ ਦੇ ਤਾਰੇ ਕੋਈ ਵਿਗਿਆਨੀ ਗਿਣ ਸਕਦਾ ਹੈ, ਪਰ ਇਹ ਸੰਸਾਰ ਵਿੱਚੋਂ ਜਿੰਨੇ ਤੁਸੀਂ ਠੱਗ ਚੋਰ, ਜਿੰਨੇ ਸਾਧ ਸਿੰਘ ਜੀ ਭੂਮੀਏ ਚੋਰ ਵਰਗੇ, ਜਿੰਨੇ ਕੋਹੜੀ ਪਿੰਗਲੇ ਤੂੰ ਇਹ ਸੰਸਾਰ ਵਿੱਚੋਂ ਤਾਰ ਦਿੱਤੇ, ਜਿਹੜੇ ਮਨ ਕਰਕੇ ਵੀ ਕੋਹੜੀ ਹੈ, ਸੜੇ ਹੋਏ ਈਰਖਾ ਦੇ ਮਾਰੇ, ਉਹ ਵੀ ਤਾਰ ਦਿੱਤੇ, ਤੂੰ ਤਾਂ ਬੇਅੰਤ ਤਾਰ ਦਿੱਤੇ, ਗਿਣੇ ਨਹੀਂ ਜਾ ਸਕਦੇ। ਇਸ ਵਾਸਤੇ ਆਪੇ ਸੱਚਾ ਬਖਸ਼ ਲਏ, ਉਹ ਬਖਸ਼ਣਹਾਰ ਬਖਸ਼ਿੰਦ ਹੈ। ਅਸੀਂ ਤਾਂ ਸਿਰਫ ਉੱਦਮ ਕਰਨਾ, ਇਹਦਾ ਫਲ ਧੱਕੇ ਨਾਲ ਨਹੀਂ ਲੈ ਸਕਦੇ ਅਸੀਂ ਵੀ ਅਸੀਂ ਨਾਮ ਜਪਿਆ ਇਹਦੇ ਬਰਾਬਰ ਸਾਨੂੰ ਫਲ ਦਿਓ। ਇੱਕ ਸਾਧੂ ਸੀ, ਉਹਨੇ 12 ਸਾਲ ਇੱਕ ਸਿਲ 'ਤੇ ਬੈਠ ਕੇ ਸਿਮਰਨ ਕੀਤਾ। ਸਿਮਰਨ, ਇਹ ਸੰਗਤ ਕਿਉਂ ਵੱਡੀ ਹੈ ਭਾਈ? ਸੰਗਤ ਦੇ ਵਿੱਚ ਆਉਣ ਦੇ ਨਾਲ ਸੰਗਤਾਂ ਨਹੀਂ ਮਨੁੱਖ ਨੂੰ ਆ ਸਕਦੀ। ਇੱਥੇ ਦੇਖਾਂਗੇ ਕਈ ਵਾਹਿਗੁਰੂ 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 ਜਪਦੇ ਆ, ਝਾੜੂ ਵੀ ਲਾ ਰਹੇ ਆ, ਟਾਟ ਵੀ ਝਾੜ ਰਹੇ ਆ, ਤੱਪੜ ਝਾੜ ਰਹੇ ਆ, ਪਰਿਕਰਮਾ ਧੋ ਰਹੇ ਆ, ਲੰਗਰ ਵਰਤਾ ਰਹੇ ਆ, ਪਕਾ ਰਹੇ ਆ, ਅਤੇ ਮਨ ਇੱਕਦਮ ਜ਼ਮੀਨ 'ਤੇ ਆ ਜਾਂਦਾ ਹੈ। ਮਨਾ ਤੂੰ ਕਿੱਥੇ ਫਿਰਦਾ, ਦੇਖੋ ਗੁਰੂ ਕੀ ਸੰਗਤ ਸੇਵਾ ਕਰਦੀ। ਪਰ ਜਿਹੜਾ ਇਕੱਲਾ ਬੈਠਾ ਸੀ ਨਾ ਮਨ ਵਿੱਚ, ਬਣ ਵਿੱਚ, ਅਤੇ ਉਹਨੂੰ 12 ਸਾਲ ਬੀਤ ਗਏ। 12 ਸਾਲ ਸਿਮਰਨ ਕਰਦਾ ਰਿਹਾ। ਇੱਕ ਦਿਨ ਆਕਾਸ਼ਬਾਣੀ ਹੋਈ ਵੀ ਦੱਸ ਭਗਤਾਂ ਕੀ ਚਾਹੁੰਦਾ ਹੈ। ਚੁੱਪ ਰਿਹਾ, ਮਨ ਵਿੱਚ ਸੋਚਿਆ ਕਿ 12 ਸਾਲ ਦੀ ਮੇਰੀ ਭਗਤੀ ਹੈ ਅਤੇ ਮੈਂ ਹੋ ਸਕਦਾ ਥੋੜ੍ਹਾ ਨਾ ਮੰਗ ਲਵਾਂ, ਅਤੇ ਮੈਂ ਇਹ ਕਹਾਂ ਕਿ ਪਹਿਲਾਂ ਮੇਰੇ ਨਾਲ ਇਨਸਾਫ ਕਰੋ, ਜਿੰਨਾ ਮੈਂ ਨਾਮ ਜਪਿਆ ਉਹਦਾ ਮੈਨੂੰ ਪੂਰਾ ਪੂਰਾ ਫਲ ਮਿਲਣਾ ਚਾਹੀਦਾ, ਮੈਂ ਇਨਸਾਫ ਦੇ ਤੌਰ 'ਤੇ ਇਨਸਾਫ ਮੰਗਦਾ ਮੈਂ। ਸਾਡੀ ਬਿਰਤੀ ਵੀ ਇਹੀ ਹੈ ਨਾ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਗੁਰੂ ਘਰ ਹੈ ਨਾ, ਇੱਥੇ ਤਾਂ ਇਹ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ। ਜੇ ਥੋੜ੍ਹੀ ਜਿਹੀ ਵੀ ਉਹ ਬਿਰਤੀ ਰਹਿ ਗਈ, ਆਪਣੇ ਕੋਲ ਸਖੀਆਂ ਨੇ। ਮਾਤਾ ਗੰਗਾ ਜੀ ਗਏ ਸੀ ਨਾ ਬੀੜ ਬਾਬਾ ਬੁੱਢਾ ਜੀ, ਜਦੋਂ ਇਹ ਬਣ ਕੇ ਗਏ ਕਿ ਅਸੀਂ ਗੁਰੂ ਕੇ ਮਹਿਲ ਹੈ, ਨਾਲ ਦਾਸੀਆਂ, ਰੱਥ ਅਤੇ ਲੰਗਰ ਪਾਣੀ ਤਾਂ ਉਹੀ ਸੀ, ਪਰ ਜੋ ਮਨ ਦੀ ਇੱਛਾ ਸੀ ਪ੍ਰਾਪਤੀ ਨਹੀਂ ਹੋ ਸਕੀ। ਬਲਕਿ ਤਨ ਬੇਪਰਵਾਹ ਬਾਬਾ ਬੁੱਢਾ ਜੀ ਨੇ ਬਚਨ ਕਰ ਦਿੱਤਾ ਵੀ ਆ ਗੁਰੂ ਕਿਆਂ ਨੂੰ ਕੀ ਕਹਾ, ਭਾਜਣਾ ਪੈ ਗਈਆਂ। ਇਹ ਬਚਨ ਵੀ ਪੂਰਾ ਹੋਇਆ, ਰਹੋ ਵਿਚਾਰ ਸਮਾਂ ਇੰਨਾ ਨਹੀਂ। ਅਤੇ ਜਦੋਂ ਉਹੀ ਪਰਮ ਸਤਿਕਾਰਯੋਗ ਮਾਤਾ ਗੰਗਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੀ ਹੈ ਕਿ ਮੈਂ ਤਾਂ ਇਸ ਤਰ੍ਹਾਂ ਗਈ ਸੀ, ਮਹਾਰਾਜ ਕਹਿੰਦੇ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਸੀ ਜਾਣਾ। ਇਹ ਜਿਹੜੇ ਗੁਰੂ ਕੇ ਸੰਤ ਭਗਤ ਨੇ, ਇਹ ਵੀ ਪ੍ਰਭੂ ਦੇ ਪਿਆਰੇ ਆ, ਪ੍ਰਭੂ ਦਾ ਹੀ ਦਾਰਾ ਇਹ। ਉੱਥੇ ਤਾਂ ਸ਼ਰਧਾ ਨਾਲ, ਨਿਮਰਤਾ ਨਾਲ, ਹਲੀਮੀ ਨਾਲ ਜਾਣਾ ਚਾਹੀਦਾ ਸੀ। ਕੀ ਕਰਾਂ ਸਤਿਗੁਰੂ ਜੀ, ਸਿਰ 'ਤੇ ਰੱਖ ਗੰਗਾ ਰੋਟੀਆਂ, ਲੱਸੀ ਦਾ ਮੱਗਾ ਤੇ ਨਾਲ ਸੇਕੋਨ ਲੈ ਕੇ ਸ਼ਰਧਾ ਭਾਵਨਾ ਨਾਲ ਵਾਹਿਗੁਰੂ ਵਾਹਿਗੁਰੂ ਜਪਦੇ ਜਾਓ। ਇਸ ਤਰ੍ਹਾਂ ਗਏ ਤੇ ਫਿਰ ਬੇਅੰਤ ਬਖਸ਼ਾਂ ਹੋਈਆਂ ਸਾਧ ਸੰਗਤ, ਫਿਰ ਪ੍ਰਸ਼ਾਦਾ ਛਕਦਿਆਂ ਬਿਨਾਂ ਪੁੱਛਿਆ ਹੀ ਅਨਬੋਲਤ ਹੀ ਜਾਣਦਾ ਹਾਲ ਸਾਧ ਸੰਗਤ ਜੀ, ਉਹ ਤਾਂ ਬਿਨ ਬੋਲਿਆ ਸਭ ਕੁਝ ਜਾਣਦਾ ਵਾਲੀ ਉਹਨਾਂ ਵਿੱਚ ਸ਼ਕਤੀ ਸੀ। ਤੇ ਜਦੋਂ ਕਿਹਾ ਮਾਤਾ ਬੜੀ ਭੁੱਖ ਲੱਗੀ ਹੈ ਤੇ ਪੁੱਤਰਾਂ ਦਾ ਫਿਕਰ ਤੇ ਮਾਤਾ ਨਹੀਂ ਹੁੰਦਾ ਨਾ, ਵੇਖੋ ਬਜ਼ੁਰਗ ਹਾਲਤ ਬਾਬਾ ਜੀ ਦੀ, ਪਰ ਮਨ ਵਿੱਚ ਸਤਿਕਾਰ ਗੁਰੂ ਕਰਦਾ, ਗੁਰੂ ਕੇ ਮਹਿਲ ਜਾਣ ਕੇ ਕਿਹਾ ਮਾਤਾ ਜੀ ਲਿਆਓ ਪ੍ਰਸ਼ਾਦਾ ਛਕਾਓ। ਮਾਤਾ ਜੀ ਨੇ ਪ੍ਰਸ਼ਾਦਾ ਦਿੱਤਾ, ਲੱਸੀ ਪਾਈ ਛੰਨੇ 'ਚ ਤੇ ਗੰਢਾ ਦਿੱਤਾ ਸਾਬਤਾਈ, ਆ ਲਓ ਬਾਬਾ ਜੀ ਗੰਢਾ ਨਾਲ ਲਓ। ਤੇ ਬਾਬਾ ਜੀ ਨੇ ਗੋਡੇ 'ਤੇ ਰੱਖ ਕੇ ਮਾਰਿਆ ਮੁੱਕਾ, ਗੰਢਾ ਭੰਨਿਆ, ਜਿਹਦੇ ਵਿੱਚ ਗਿੜਕ ਜੀ ਹੁੰਦੀ ਨਾ ਛੋਟੀ ਗਟੋਲੀ ਜੀ, ਉਹ ਬੁੜਕ ਕੇ ਉਹ ਗਈ। ਕਹਿੰਦੇ ਗੁਰੂ ਘਰ ਦੇ ਵਿੱਚ ਸਾਹਿਬਜ਼ਾਦਾ ਆਏਗਾ, ਉਹ ਜ਼ੁਲਮੀ ਲੋਕਾਂ ਦੇ ਸਿਰ ਫੇਜਾ ਕਰੇਗਾ, ਆਏ ਜਿਵੇਂ ਆ ਗੰਢਾ ਭੰਨਿਆ ਨਾ ਆਏ ਫੇਜਾ ਕਰੇਗਾ, ਅਸਮਾਨ ਵਿੱਚੋਂ ਬਿਜਲੀ ਗੜਕੀ। ਕਹਿੰਦੇ ਇਹ ਤੋਂ ਵੀ ਤੇਜ਼ ਉਸਦੀ ਸ਼ਮਸ਼ੀਰ ਚਮਕੇਗੀ। ਇਹ ਵਰ ਮਿਲੇ, ਰਹੋ ਵਿਚਾਰ ਸਾਧ ਸੰਗਤ। ਅਗਲੇ ਦਿਨ ਫਿਰ ਉਸ ਭਗਤੀ ਕਰਨ ਵਾਲੇ ਸਾਧੂ ਨੂੰ ਆਕਾਸ਼ਬਾਣੀ ਹੋਈ, ਕਹਿੰਦੇ ਦਸ ਭਗਤਾਂ ਕੀ ਚਾਹੁਣਾ? ਉਹ ਬੋਲਿਆ ਵੀ ਮੈਨੂੰ ਇਨਸਾਫ ਚਾਹੀਦਾ। ਹੁਣ ਜੇ ਤੇ ਸੰਗਤ ਕੀਤੀ ਹੁੰਦੀ ਤੇ ਫਿਰ ਤੇ ਜਿੰਨੀਆਂ ਮਰਜ਼ੀ ਦਾਤਾਂ ਮੰਗ ਲੈਂਦਾ, ਮੇਰੇ 'ਤੇ ਕਿਰਪਾ ਕਰੋ, ਮੈਂ ਤੇ ਪਾਪੀ ਮਨੁੱਖ ਹੈ ਮਹਾਰਾਜ, ਆਪ ਹੀ ਆਪ ਜੀ ਨੇ ਨਾਮ ਵਿੱਚ ਜੋੜ ਲਿਆ, ਆਪ ਹੀ ਬਖਸ਼ਿਆ ਕਰਕੇ ਮੈਨੂੰ ਬਖਸ਼ ਲਓ। ਪਰ ਨਹੀਂ, ਕਹਿੰਦਾ ਮੈਨੂੰ ਇਨਸਾਫ ਦਿਓ। ਕਹਿੰਦੇ ਵੇਖ ਲਾ ਇਨਸਾਫ, ਗੁਰੂ ਘਰ ਦੇ ਵਿੱਚੋਂ ਅਦਲ ਨਹੀਂ ਮੰਗੀਦਾ, ਫਜ਼ਲ ਮੰਗੀਦਾ ਹੁੰਦਾ, ਇਨਸਾਫ ਨਹੀਂ ਕਿਰਪਾ ਮੰਗੀ ਦੀ ਹੁੰਦੀ ਹੈ। ਕਹਿੰਦਾ ਨਹੀਂ ਮੈਨੂੰ ਅਦਲ ਚਾਹੀਦਾ। ਕਹਿੰਦੇ ਅਦਲ ਚਾਹੀਦਾ ਤੇ ਜਿਹੜੀ ਸਿਲ 'ਤੇ ਬੈਠਾ ਨਾ ਇਹ ਤੋਂ ਪਾਸੇ ਹੋ, ਉਹ ਪਾਸੇ ਹੋ ਗਿਆ। ਕਹਿੰਦਾ ਇਸ ਸਿਲ ਨੂੰ ਚੱਕ ਕੇ ਆਪਣੇ ਸਿਰ 'ਤੇ ਰੱਖ ਲਈ। ਕਹਿੰਦਾ ਇਹਨੂੰ 12 ਸਾਲ ਆਪਣੇ ਸਿਰ 'ਤੇ ਰੱਖੀ, ਅਦਲ ਇਹ ਆ, ਇਨਸਾਫ ਇਹ ਹੈ ਕਿ ਤੂੰ ਇਸ ਸਿਲ ਦੇ ਉੱਪਰ 12 ਸਾਲ ਬੈਠਾ ਨਾ, ਅਤੇ ਹੁਣ ਇਨਸਾਫ ਤਾਂ ਇਹੀ ਹੈ ਵੀ ਇਹ ਸਿਰ ਤੇਰੇ ਸਿਲ 'ਤੇ 12 ਸਾਲ ਬੈਠੇ। ਫਿਰ ਅੱਖਾਂ ਖੁੱਲੀਆਂ, ਹੱਥ ਜੋੜੇ, ਕਿਹਾ ਮਹਾਰਾਜ ਮੇਰੇ ਤੋਂ ਹੋ ਗਈ ਗਲਤੀ, ਮੇਰੇ 'ਤੇ ਕਰੋ ਕਿਰਪਾ। ਫਿਰ ਬਖਸ਼ਿਆ ਸੀ, ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆਪੇ ਸੱਚਾ ਬਖਸ਼ ਲਏ, ਆਪੇ ਸੱਚਾ ਵਾਹਿਗੁਰੂ ਆਪਣੇ 'ਤੇ ਕਿਰਪਾ ਕਰ ਦੇਵੇਗਾ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਤਾ ਹੈ ਕਿ ਸੰਸਾਰ ਦੇ ਵਿੱਚ ਕਿੰਨੇ ਤਰ੍ਹਾਂ ਦੀ ਮਾਇਆ ਹੈ, ਉਹ ਮਾਇਆ ਦੀ ਭਟਕਣਾ ਦੇ ਵਿੱਚੋਂ ਨਿਕਲ ਕੇ ਇਹ ਅੱਜ ਮੇਰਾ ਨਾਮ ਜਪਣ ਲੱਗਾ ਹੈ, ਅਤੇ ਕੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿਰ 'ਤੇ ਕੰਢ 'ਤੇ ਹੱਥ ਨਾ ਰੱਖਣਗੇ, ਉਹ ਤਾਂ ਹੋਰ ਬਖਸ਼ਿਆਂ ਕਰਨਗੇ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਬਖਸ਼ੰਦ ਹੈ, ਅਸੀਂ ਸਿਰਫ ਉੱਦਮ ਕਰਨਾ ਹੈ ਤੇ ਬਖਸ਼ਿਆਂ ਉਹਨੇ ਆਪ ਦੇਣੀਆਂ ਹਨ।
ਫਿਰ ਹੋਏ ਨਾ ਫੇਰਾ ਰਾਮ,
ਇਹ ਬਖਸ਼ਿਆਂ ਮਿਲ ਗਈਆਂ, ਫਿਰ 84 ਲੱਖ ਜੂਨਾਂ ਦੇ ਵਿੱਚ ਫੇਰਾ ਨਹੀਂ ਹੋਵੇਗਾ। ਭੜਕਦਾ ਕਦੇ ਠੂਹਾਂ ਬਣ ਗਿਆ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਇਹ ਚੱਕਰ ਖਤਮ ਹੋ ਜਾਵੇਗਾ।
ਫਿਰ ਹੋਏ ਨਾ ਫੇਰਾ ਅੰਤ ਸਾਚਨ ਬੇੜਾ,
ਕਹਿੰਦੇ ਫਿਰ ਫੇਰਾ ਕਿਉਂ ਨਹੀਂ ਹੋਵੇਗਾ, ਕਾਰਨ ਦੱਸਦੇ ਨੇ ਦੋ ਵਾਰੀ ਕਿਉਂ ਕਿਹਾ, ਫਿਰ ਹੋਏ ਨਾ ਫੇਰਾ, ਫਿਰ ਹੋਏ ਨਾ ਫੇਰਾ ਅੰਤ ਸਾਚਨ ਬੇੜਾ। ਕਹਿੰਦੇ ਇਸ ਵਾਸਤੇ ਨਹੀਂ ਫੇਰਾ ਆਉਣਾ, ਕਿਉਂਕਿ ਉਸ ਦਰਗਾਹ ਦੇ ਵਿੱਚ ਸੱਚ ਦਾ ਨਿਬੇੜਾ ਹੋ ਜਾਣਾ, ਕਿਹਨੇ ਪਰਉਪਕਾਰ ਕੀਤੇ, ਇਹਨੇ ਸੇਵਾ ਕੀਤੀ, ਸਿਮਰਨ ਕੀਤਾ, ਉੱਥੇ ਸੱਚ ਦੇ ਨਿਬੇੜੇ ਕਾਰਨ ਫਿਰ ਭਾਈ ਆਵਾਗੋਣ ਸੰਸਾਰ ਤੋਂ ਮੁਕਤ ਹੋ ਜਾਵੇਗਾ, ਫਿਰ ਤੈਨੂੰ ਸੱਪ ਠੂਹੇ ਬਣ ਕੇ ਸੰਸਾਰ ਵਿੱਚ ਨਹੀਂ ਆਉਣਾ ਪਵੇਗਾ।
ਗੁਰਮੁਖ ਮਿਲਿਆ ਵਡਿਆਈ,
ਇਹ ਭਾਈ ਗੁਰਮੁਖਾਂ ਨੂੰ ਪਰਮਾਤਮਾ ਦੇ ਨਾਲ ਵਿੱਚ ਅਭੇਦਤਾ ਦੀ ਵਡਿਆਈ ਮਿਲ ਜਾਂਦੀ ਹੈ। ਗੁਰਸਿੱਖਾਂ ਮਨ ਵਧਾਈਆਂ, ਗੁਰਸਿੱਖਾਂ ਨੂੰ ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ, ਉਹਨਾਂ ਨੇ ਭਾਈ ਇਹ ਵਡਿਆਈਆਂ ਪ੍ਰਾਪਤ ਹੋ ਜਾਂਦੀਆਂ, ਅੱਜ ਵੀ ਹੋ ਰਹੀਆਂ ਅਤੇ ਹਮੇਸ਼ਾ ਵਾਸਤੇ ਹੁੰਦੀਆਂ ਰਹਿਣਗੀਆਂ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੇ ਵਿੱਚ ਭੇਦਤਾ ਪਾ ਲਈ।
ਸੱਚਾ ਰੰਗ ਰਾਤੇ ਸਹਿਜੇ ਮਾਤੇ,
ਉਹ ਸੱਚੇ ਰੰਗ, ਰੰਗ ਨਾਮ ਹੈ ਪ੍ਰੇਮ ਦਾ, ਸੱਚੇ ਨਾਮ ਦੇ ਵਿੱਚ ਪ੍ਰੇਮ ਨਾਲ ਰੰਗੇ। ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ, ਜਿਨ੍ਹਾਂ ਨੇ ਪ੍ਰੇਮ ਦੇ ਨਾਲ, ਪ੍ਰੇਮ ਦੀ ਪਰਿਭਾਸ਼ਾ ਬੜੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸਤਿਸੰਗ ਜੀ, प्रेम किसी हद तक विद्वाना ने वख वख ढंग नाल लिखिया पर सतगुरु पातशाह जी ने तो ऐन सिरा ला दिता ना बाकी तो दुनियावी सोचा सन तो सतगुरु पातशाह जी कहिंदे जाओ तो प्रेम खेलन का चाओ सिर धर तली गली मेरी आओ इत मार्ग पैर तरी जाए सिर दीजे कान न कीजे प्रेम की परिभाषा सिर भी देना पवे तो कई ना कि मेरा सिर लग गया दसो मेरे पल्ले बचिया ही की नहीं भाई जो कुछ बचिया ना वो आपे सच्चा बख्श ले वो सच्चे परमात्मा ने आपे उदा हिसाब करके तेरे ते मेरा दियां मेरा ही कर देनिया ने सो इस वास्ते बारा सच्चे पातशाह जी फरमाते ने साचे रंग राते सहजे माते वो सहज अवस्था विच मस्त हो गए जिन्होंने प्रेम दे नाल परमात्मा दा सच्चा नाम जपिया
सहज रहे समाई
उन्हां दी समाई होगी सहज विच साध संग जी वह कदे फिर डोलते नहीं शीस लत्थे तो नहीं डोलते उबलते देगियां विच नहीं डोलते वो फिर सहज विच समा जांदे ने वड्डियां वड्डियां औकड़ा मुसीबतां नूं साध संग जी सहज अवस्था विच ही वह पूरियां कर जांदे ने इह एडा वड्डा परमात्मा दा नाम है एडी वड्डी दी शक्ति ते बरकतां हन
सच्चा मन पाया सच वसाया
जदों भाई सच्चे परमात्मा दा नाम हिरदे विच भावना नाल जपिया फिर ये मन में पाएगा फिर जिस दिन भी सिमरन ना किया नितनेम ना किया गुरु की बाणी ना पढ़ी उस दिन मन भटकया रहेगा भी अज ते बहुत कुछ रह गया मैं अज मिथों जिन्ना निजम दे नाल मैं रोज करता सी ना अज मेरे को निजम निभाया नहीं गया पर यह अवस्था कदों बनेगी सतगुरु पातशाह जी फरमाते ने कि भाई ये बनेगी उदों जदों परमात्मा दे सच्चे नाम नूं भावना दे नाल श्रद्धा दे नाल उहदी उहनूं जपना कीता सच मन वसाया ते फिर सच्चे परमात्मा दे नाम नूं हिरदे विच वसाउणा कीता
शब्द रत्ते अंत नबेरा
हजूर फरमाउंदे ने कि भाई जिहड़े शब्द विच रंगे गए लाल रंग तिसको लगा जिसके वड भागा मेला कदे न होवै न लागा दागा जिहड़े इस रंग विच रंगे गए जिन्हां नूं दुनिया दा रंग नहीं आ सकदा नेड़े भी नहीं आ सकदा वो परमात्मा दे प्यारे सच नाम विच रंगे गए ते उहनां दा अंत नूं सच्चे दर दे उपर सच्ची दरगाह दे विच इह नबेड़ा हो जाएगा कि इह आवागौण दे चक्कर विच नहीं पैणगे क्योंकि सतगुरु पातशाह जी उहनां दे फिर बख्शियां कर दिंदे ने वो आवागौन नूं खत्म करके परमात्मा विच भेदता पा लैंदे ने
नानक नाम रत्ते से सच समाने
हजूर फरमाउंदे ने कि जिहड़े भाई सच नाम विच रंगे गए जिन्हां ने अपने मन नूं क्योंकि इस मन नूं ते बहुत तरह की मैल लगी आपां ललारी कोल कपड़ा देईए ना वह कहिंदा भी धोना पवेगा रंग ते चढ़ जाएगा इहनूं धोना पवेगा क्यों भाई चढ़ाउणा तां रंग है कपड़ा ते कोरा है कहिंदा नहीं इहदे विच मावा है इह मावा कढ़णा पवेगा आ देखो इहनूं दाग लगे होए ने दाग धोणे पैणगे इह रंग दे विच भी दिसणगे साध संगत सतगुरु सच्चे पातशाह जी ने पहले ही फरमा दिता सानू जन्म जन्म की इस मन को मन लागे काला हुआ स्याहो कहिंदे जे इह मन रंगना है ना ये तो जन्मा जन्मांतरा की मैल का भरिया होया तो जिन्ना मर्जी धोवे ये धोता नहीं जाना तो फिर महाराज कोई तरीका है महाराज कहिंदे हैगा भाई गुरु के सिखा ये गुरु नानक का दर है इत्थे नमाणियां नूं माण मिलता है इत्थे क्यों नहीं तरीका हैगा भरिया मत पापा कै संग वो धोपै नावै कै रंग कहिंदे मत पापा नाल भरी पई है पर आ देख परमात्मा दा नाम किड्डा शक्तिशाली है सारे पापां दीआं मैलां तेरीआं धो के शुद्ध कर देवेगा इस वास्ते सतगुरु सच्चे पातशाह जी फरमाउंदे ने नानक नाम रत्ते से सच समाए समाणे जिहड़े भाई सच्चे नाम दे विच रंगे गए ओ परमात्मा दे विच अभेद हो गए
मोहर ना पव जल फेरा
पर कारण सतगुरु सच्चे पातशाह धन गुरु अमरदास महाराज जी दा होई है बहुर ना भव जल फेरा कहिंदे फेर उन्हां दा इस भव संसार दे विच इस संसार समुंदर दे विच मुड़के नहीं फेरा पवेगा ਉਹ ਤੇ ਭਾਈ ਅਭੇਦਤਾ ਨੂੰ ਪ੍ਰਾਪਤ ਕਰ ਲੈਣਗੇ।
ਮਾਇਆ ਮੋਹ ਸਭ ਬਰਲ ਹੈ।
ਹਜ਼ੂਰ ਹੁਣ ਫਰਮਾਉਂਦੇ ਨੇ ਕਿ ਸਾਡੀ ਹਾਲਤ ਕੀ ਹੈ, ਆਮ ਦੁਨੀਆ ਦੀ ਹਾਲਤ ਦੱਸਦੇ ਨੇ। ਮਾਇਆ ਮੋਹ ਸਭ ਬਰਲ ਹੈ। ਬਰਲ ਨਾਮ ਹੈ, ਅਸੀਂ ਕਮਲੇ ਹੋਏ ਵੇ ਹਾਂ, ਇਸ ਮਾਇਆ ਦੇ ਵਿੱਚ ਇੰਨੇ ਖਚਤ ਹੋਏ ਵੇ ਹਾਂ। ਮਾਇਆ ਮੋਹ ਕਹਿੰਦੇ, ਇਸ ਮਾਇਆ ਦੇ ਮੋਹ ਵਿੱਚ ਸਾਰੇ ਹੀ ਕਮਲੇ ਹੋਏ ਹਾਂ।
ਦੂਜਾ ਭਾਏ ਖਵਾਈ ਰਾਮ,
ਕਿਉਂਕਿ ਦੂਸਰੇ ਭਾਵਨਾ ਦਵੈਤ ਭਾਵ ਦੇ ਵਿੱਚ ਲੱਗੇ ਹੋਏ ਹੈ, ਇਹਨੇ ਸਾਨੂੰ ਬਹੁਤ ਖਚਤ ਕੀਤਾ ਹੋਇਆ, ਖੱਜਲ ਕੀਤਾ ਹੋਇਆ, ਕਿਉਂਕਿ ਅਸੀਂ ਪਰਮਾਤਮਾ ਦੇ ਨਾਮ ਨੂੰ ਛੱਡ ਕੇ। ਦਵੈਤ ਭਾਵ ਕੀ ਆ ਕਿ ਪਰਮਾਤਮਾ ਦਾ ਨਾਮ ਜਪਾਂ ਕਿ ਹਲੇ ਠਹਿਰ ਜਾਵਾਂ, ਖੰਡੇ ਬਾਟੇ ਦਾ ਅੰਮ੍ਰਿਤ ਛਕਾਂ ਕਿ ਨਾ ਛਕਾਂ, ਹਾਲੇ ਠਹਿਰ ਜਾਈਏ ਦੋ ਸਾਲ, ਪੁੱਤ ਦਾ ਵਿਆਹ ਪਹਿਲਾਂ ਉਡੀਕਦੇ ਰਹੇ, ਪੁੱਤ ਦਾ ਵਿਆਹ ਕਰ ਲਵਾਂਗੇ, ਅਤੇ ਫਿਰ ਪੁੱਛਣ ਲੱਗੇ ਵੀ ਹੁਣ ਤੇ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ, ਨਹੀਂ ਹਲੇ ਪੋਤਰੇ ਦਾ ਵੀ ਕਰਨਾ। ਸਤਸੰਗ ਜੀ, ਇਹਦਾ ਨਾਂ ਦੁਬਦਾ, ਜਿਹਨੂੰ ਕਿਹਾ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਡਗਮਗ ਛਾੜ ਰਹੇ ਮਨ ਬੌਰਾ। ਭਾਈ, ਇਹ ਡਗਮਗਾਉਣ ਵਾਲੀ ਹਾਲਤ 'ਚੋਂ ਬਾਹਰ ਨਿਕਲੋ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ, ਜਿਸ ਢੰਗ ਦੇ ਨਾਲ ਤੂੰ ਇਹ ਸੰਸਾਰ ਵਿੱਚ ਆਇਆ, ਮਾਇਆ ਮੋਹ ਸਭ ਬਰਲ ਹੈ, ਇਹ ਮਾਇਆ ਮੋਹ ਦੇ ਵਿੱਚ ਸਾਰੇ ਕਮਲੇ ਹੋਏ ਆ। ਦੂਜੇ ਭਾਏ ਖਵਾਇਆ ਰਾਮ, ਕਿ ਦਵੈਤ ਭਾਵ ਦੇ ਵਿੱਚ ਸਾਨੂੰ ਖੱਜਲ ਕੀਤਾ ਹੋਇਆ ਇਸ ਮਾਇਆ ਨੇ।
ਮਾਤਾ ਪਿਤਾ ਸਭ ਹਿਤ ਹੈ।
ਮਾਤਾ ਪਿਤਾ ਦੇ ਨਾਲ ਬੜਾ ਮੋਹ ਹੈ। ਸਤਸੰਗ ਜੀ, ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ, ਮਾਤਾ ਪਿਤਾ ਦੇ ਨਾਲ ਹਿੱਤ ਵੀ ਚਾਹੀਦਾ, ਪਰ ਸਤਿਗੁਰੂ ਨੇ ਜੋ ਪਹਿਲਾਂ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਨਾ, ਉਹ ਪਹਿਲਾਂ ਸਮਝਣ ਦੀ ਜ਼ਰੂਰਤ ਹੈ। ਮਾਇਆ ਮੋਹ ਸਭ ਬਰਲ ਹੈ, ਇੱਥੋਂ ਤੱਕ ਨਹੀਂ ਖਚਤ ਹੋਣਾ ਚਾਹੀਦਾ। ਮਹਾਰਾਜ ਜੀ ਫਰਮਾਉਂਦੇ ਹਨ ਕਿ ਮਾਤਾ ਪਿਤਾ ਦੇ ਹੇਤ ਵਿੱਚ ਮੋਹ ਵਿੱਚ ਲੱਗੇ ਹੋਏ ਹਾਂ।
ਹਿੱਤੇ ਪਲਚਾਈ ਰਾਮ,
ਇਹਦੇ ਵਿੱਚ ਇੰਨਾ ਹੀ ਪਲਚ ਗਏ ਕਿ ਇਹੀ ਸਭ ਕੁਝ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਸਾਨੂੰ ਫਰਮਾਇਆ ਹੈ, ਜਿੱਥੇ ਮਾਤਾ ਪਿਤਾ ਸੱਜਣ ਮਿੱਤਰ ਭੈਣ ਭਰਾ ਦੀ ਪਹੁੰਚ ਨਹੀਂ ਨਾ, ਉੱਥੇ ਪਰਮਾਤਮਾ ਦੇ ਨਾਮ ਦੀ ਪਹੁੰਚ ਹੈ। ਜਿੱਥੇ ਇਹਨਾਂ ਦੀ ਪਹੁੰਚ ਨਹੀਂ, ਇਹਨਾਂ ਨਾਲ ਇਹਨਾਂ ਖੇਤ ਜੋ ਸਾਡੇ ਫਰਜ਼ ਬਣਦੇ ਨੇ, ਮਾਤਾ ਪਿਤਾ ਘਰ ਵਾਲੀ ਭੈਣ ਭਰਾ ਸੱਜਣ ਮਿੱਤਰ ਸਭ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ, ਸਭ ਦੇ ਕੰਮ ਆਉਣਾ ਚਾਹੀਦਾ, ਸਭ ਦੀ ਮਦਦ ਕਰਨੀ ਚਾਹੀਦੀ ਆ। ਪਰ ਸਾਧ ਸੰਗਤ, ਅਸਲ ਟਾਰਗੇਟ ਇਹ ਨਹੀਂ ਹੈ, ਇਹ ਸਾਡਾ ਫਰਜ਼ ਹੈ। ਅਤੇ ਸਾਡਾ ਕਰਮ ਕੀ ਹੈ? ਕਰਮ ਹੈ ਪਰਮਾਤਮਾ ਦੇ ਨਾਲ। ਕਰਮ, ਧਰਮ ਅਤੇ ਫਰਜ਼, ਤਿੰਨ ਚੀਜ਼ਾਂ ਮਨੁੱਖ ਨੂੰ ਮਹਾਰਾਜ ਨੇ ਦਿੱਤੀਆਂ ਨੇ। ਸਾਡਾ ਧਰਮ ਕੀ ਹੈ? ਪਹਿਲਾਂ ਧਰਮ ਪਛਾਣੋ, ਫਿਰ ਕਰਮ ਪਛਾਣੋ। ਸਾਡਾ ਕਰਮ ਹੈ ਉਸ ਪਰਮਾਤਮਾ ਦੇ ਨਾਲ ਅਭੇਦਤਾ ਪਾਉਣੀ, ਉਹਦਾ ਨਾਮ ਜਪਣਾ, ਉਹਦੇ 'ਤੇ ਭਰੋਸਾ ਰੱਖਣਾ। ਸਤਸੰਗ ਜੀ, ਉਸ ਦੇ ਉੱਪਰ ਕਿੰਤੂ ਪਰੰਤੂ ਨ ਕਰਨਾ, ਉਸ ਨੂੰ ਸਰਬ ਕਲਾ ਸਮਰੱਥ ਸਮਝਣਾ। ਅਤੇ ਫਿਰ ਫਰਜ਼ ਕੀ ਹੈ? ਫਿਰ ਸਾਡਾ ਫਰਜ਼ ਹੈ ਸਰਬੱਤ ਦੇ ਭਲੇ ਦਾ ਫਰਜ਼ ਹੈ ਸਾਡਾ। ਇਸ ਕਰਕੇ ਇੰਨਾ ਕੁ ਖੇਤ ਮੋਹ ਮਾਤਾ ਪਿਤਾ ਪੁੱਤਰਾਂ ਧੀਆਂ ਨਾਲ ਚਾਹੀਦਾ, ਜਿੱਥੋਂ ਤੱਕ ਸਾਡੇ ਫਰਜ਼ ਦੀ ਪੂਰਤੀ ਹੁੰਦੀ ਹੋਵੇ। ਪਰ ਉਹਨਾਂ ਪਲਚਣਾ ਨਹੀਂ ਚਾਹੀਦਾ ਜਿਹਦਾ ਸਾਡਾ ਕਰਮ ਅਤੇ ਧਰਮ ਵੀ ਜਾਂਦਾ ਲੱਗੇ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਮਾਇਆ ਮੋਹ ਸਭ ਬਰਲ ਹੈ, ਦੂਜੇ ਭਾਏ ਖਵਾਇਆ ਰਾਮ। ਉਹਨਾਂ ਨੂੰ ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸੇ ਤਰ੍ਹਾਂ ਹੀ ਖਚਤ ਕਰ ਦਿੱਤਾ, ਮਾਤਾ ਪਿਤਾ ਦੇ ਮੋਹ ਵਿੱਚ ਹੀ ਲੱਗ ਗਏ।
ਇੱਥੇ ਪਲਚਾਈ ਪੁਰਬ ਕਮਾਈ,
ਫਿਰ ਇੱਥੇ ਹੀ ਕਹਿੰਦੇ ਇੰਨੇ ਜ਼ਿਆਦਾ ਮਾਤਾ ਪਿਤਾ ਦੇ ਮੋਹ ਦੇ ਵਿੱਚ ਖਚਤ ਹੋ ਗਏ ਕਿ ਪਲਚ ਕੇ ਇੱਥੇ ਹੀ ਰਹਿ ਗਏ, ਦੂਜੇ ਭਾਵਨਾ ਦੇ ਵਿੱਚ ਹੀ ਖਚਤ ਰਹੇ, ਦਵੈਤ ਦੇ ਵਿੱਚੋਂ ਬਾਹਰ ਨਿਕਲ ਹੀ ਨਹੀਂ ਸਕੇ।
ਮੇਟ ਨਾ ਸਕੇ ਕੋਈ,
ਇਹਨੂੰ ਭਾਈ ਫਿਰ ਕਹਿੰਦੇ ਕੌਣ ਮੇਟ ਸਕਦਾ ਹੈ? ਮਾਤਾ ਪਿਤਾ ਸਭ ਹੇਤ ਹੈ, ਹੇਤੇ ਪਲਚਾਈ ਰਾਮ, ਹੇਤੇ ਪਲਚਾਈ ਪੁਰਬ ਕਮਾਈ। ਕਿਉਂਕਿ ਕਹਿੰਦੇ ਸਾਡੀ ਜਿਹੜੀ ਪੁਰਾਣੀ ਕਮਾਈ ਸੀ ਨਾ, ਜਨਮਾਂ ਜਨਮਾਂਤਰਾਂ ਦਾ ਸਾਡਾ ਨੇਮ ਸੀ, ਨਿਯਮ ਸੀ, ਜੋ ਸਾਡੇ ਕੀਤੇ ਹੋਏ ਕਰਮ ਸਨ, ਜਿਸ ਨੂੰ ਸਿੰਚਿਤ ਕਰਮ ਕਹਿੰਦੇ ਹਾਂ, ਉਹਦੇ ਕਰਕੇ ਅਸੀਂ ਪਲਚਾਏ ਹੋਏ ਸੀ। ਮੇਟ ਨਾ ਸਕਿਆ ਕੋਈ, ਇਹਨੂੰ ਕੋਈ ਮਾਤਾ ਪਿਤਾ ਸੱਜਣ ਮਿੱਤਰ ਨਹੀਂ ਮੇਟ ਸਕਦੇ, ਇਹਨੂੰ ਤਾਂ ਕੇਵਲ ਅਤੇ ਕੇਵਲ ਪਰਮਾਤਮਾ ਦਾ ਨਾਮ, ਪ੍ਰਭੂ ਦੀ ਸੇਵਾ, ਸਾਧਸੰਗ ਦੀ ਸੰਗਤਾਂ ਦੀ ਸੇਵਾ, ਸੰਗਤਾਂ ਦਾ ਸੰਗ, ਸਾਧੂ ਮਹਾਤਮਾ ਦਾ ਸੰਗ, ਨਾਮ ਸਿਮਰਨ, ਕਥਾ ਕੀਰਤਨ, ਇਹ ਬੜੇ ਵੱਡੇ ਗੁਣ ਨੇ। ਜਦੋਂ ਅਸੀਂ ਇੱਥੋਂ ਗੁਣ ਪ੍ਰਾਪਤ ਕਰਾਂਗੇ, ਫਿਰ ਭਾਈ ਇਹਨਾਂ ਦਾ ਖਾਤਮਾ ਹੋ ਸਕਦਾ, ਨਹੀਂ ਤਾਂ ਦੁਨੀਆ ਦੀ ਕੋਈ ਸ਼ਕਤੀ ਇਹਨੂੰ ਮੇਟ ਨਹੀਂ ਸਕਦੇ।
ਜਿਨ ਸ੍ਰਿਸ਼ਟ ਸਾਜੀ ਸੋ ਕਰ ਵੇਖਿਆ,
ਕਿਉਂਕਿ ਕਹਿੰਦੇ ਭਾਈ ਜੀ ਨੇ ਉਸ ਅਕਾਲ ਪੁਰਖ ਨੇ ਇਸ ਸ੍ਰਿਸ਼ਟੀ ਨੂੰ ਸਾਜਨਾ ਕੀਤਾ ਹੈ, ਜਿਹਨੇ ਇਹਦੀ ਬਣਾਵਟ ਬਣਾਈ ਹੈ, ਉਹਦੇ ਹੱਥ ਵਿੱਚ ਕਰਨ ਨਾਮ ਹੈ ਹੱਥ ਦਾ, ਉਹਦੇ ਹੱਥ ਵਿੱਚ ਸ਼ਕਤੀ ਹੈ, ਉਹ ਕਰਨ ਵਾਸਤੇ ਸਮਰੱਥ ਹੈ।
ਇਸ ਜੇ ਵੱਡੇ ਅਵਰ ਨਾ ਕੋਈ,
ਕਹਿੰਦੇ ਉਹਦੇ ਵੱਲ ਹੀ ਵੇਖਣਾ ਚਾਹੀਦਾ, ਉਹਦੇ ਵੱਲ ਤੱਕਣਾ ਚਾਹੀਦਾ ਕਿ ਇਹ ਇੱਕ ਆਸਰਾ ਹੈ। ਜਿਨ ਸ੍ਰਿਸ਼ਟ ਸਾਜੀ ਸੋਈ ਕਰ ਵੇਖੈ, ਕਹਿੰਦੇ ਭਾਈ ਆਪਾਂ ਕਹਿੰਦੇ ਅਸੀਂ ਤੇਰੇ ਹੱਥਾਂ ਵੱਲ ਵੇਖਦੇ ਹਾਂ, ਨਹੀਂ ਭਾਈ ਕਿਹਦੇ ਹੱਥਾਂ ਵੱਲ ਵੇਖੀਏ ਜਿਹਦੇ ਤੇ ਸਾਡਾ ਛੁਟਕਾਰਾ ਹੋ ਸਕਦਾ ਹੋਵੇ, ਜਿਹਦੇ ਤੇ ਸਾਡੇ ਤੇ ਵੀ ਪਰਉਪਕਾਰ ਹੋ ਸਕਦਾ ਹੋਵੇ, ਸਾਡੇ ਵਿੱਚ ਗੁਣ ਆ ਸਕਣ। ਮਹਾਰਾਜ ਕਹਿੰਦੇ ਕਰ ਵੇਖੈ ਸੋਈ, ਸੋਈ ਜੋ ਸੁਤੇ ਪਰਮਾਤਮਾ ਹੈ, ਸੁਤੇ ਸ਼ਕਤੀ ਮਾਲਕ ਹੈ, ਉਸ ਪਰਮਾਤਮਾ ਦੇ ਕਰ ਕਮਲਾਂ ਦੇ ਵਿੱਚ ਸ਼ਕਤੀ ਹੈ, ਉਹਦੇ ਵੱਲ ਵੇਖਣਾ ਚਾਹੀਦਾ ਹੈ, ਉਹਦੇ ਵੱਲ ਨਜ਼ਰ ਟਿਕਾਉਣੀ ਚਾਹੀਦੀ ਹੈ।
ਮਨ ਮੁਖ ਅੰਧਾ ਤਪ ਤਪ ਖਪਾ,
ਤਿਸ ਜੇਵਡ ਅਵਰ ਨਾ ਕੋਈ, ਕਹਿੰਦੇ ਉਹਦੇ ਜਿੱਡਾ ਹੋਰ ਕੋਈ ਹੈ ਨਹੀਂ। ਜੇ ਭਲਾ ਮਨ ਵਿੱਚ ਭੁਲੇਖਾ ਵੀ ਖਾ ਜਾਈਏ ਵੀ ਨਹੀਂ ਫਲਾਨੇ ਨਗਾਹੇ ਤੇ ਚਲੇ ਜਾਓ, ਫਲਾਨੀ ਕਬਰ ਤੇ ਚਲੇ ਜਾਓ, ਫਲਾਨੇ ਕਿਤੇ ਉੱਧਰ ਸਰਸੇ ਵਿਆਸੇ ਚਲੇ ਜਾਓ, ਨਰਕ ਧਾਰੀਆਂ ਦੇ ਚਲੇ ਜਾਓ, ਜਦੋਂ ਕਹਿ ਦਿੱਤਾ ਸਾਨੂੰ ਭਾਈ, ਇੱਕ ਵਾਰੀ ਸਮਝਾ ਦਿੱਤਾ, ਗੁਰਸਿੱਖਾਂ ਨੂੰ ਹੁਕਮ ਕਰ ਦਿੱਤਾ ਕਿ ਭਾਈ ਇਹਦੇ ਜਿੱਡਾ ਵੱਡਾ ਪਰਮਾਤਮਾ ਦੀ ਸ਼ਕਤੀ ਜਿੱਡੀ ਕੋਈ ਸ਼ਕਤੀ ਨਹੀਂ ਹੈਗੀ, ਤੇ ਜੇਵਡ ਅਵਰ ਨਾ ਕੋਈ, ਕਹਿੰਦੇ ਇਹਦੇ ਬਰਾਬਰ ਹੋਰ ਕੋਈ ਹੈ ਹੀ ਨਹੀਂ। ਤੇ ਜਿਨ੍ਹਾਂ ਨੇ ਮੰਨ ਲਈ ਨਾ ਇਹ ਗੱਲ, ਸਤਿਗੁਰੂ ਦਾ ਉਪਦੇਸ਼ ਮੰਨ ਲਿਆ, ਉਹਨਾਂ ਨੇ ਸਮਝ ਲਿਆ, ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕਰਤੀ, ਤੁੱਧ ਨੂੰ ਛੋੜ ਜਾਈਏ ਪ੍ਰਭ ਕੈ ਧਰ, ਅਵਰ ਨਾਂਬੀ ਆ ਤੇਰੀ ਸੰਸਾਰ, ਤੇਰੇ ਬਰਾਬਰ ਹੋਰ ਕੋਈ ਹੈ ਹੀ ਨਹੀਂ, ਇਸ ਵਾਸਤੇ ਮਹਾਰਾਜ ਹੋਰ ਅਸੀਂ ਕਿੱਥੇ ਜਾਣਾ ਹੈ। ਉਹਨਾਂ ਨੇ ਇਸ ਗੱਲ ਨੂੰ ਸਮਝ ਲਿਆ ਕਿ ਉਹਦੇ ਜਿੱਡਾ ਹੋਰ ਕੋਈ ਹੈ ਨਹੀਂ। ਮਨਮੁਖ ਇਹਦਾ ਤਪ ਤਪ ਖਪਾ, ਫਿਰ ਵੀ ਕਹਿੰਦੇ ਜਿਹੜਾ ਮਨਮੁਖ ਹੈ ਨਾ, ਉਹਨੂੰ ਉਹ ਗਿਆਨ ਤੋਂ ਅੰਧੇਰੇ ਵਿੱਚ ਹੈ, ਉਹ ਅਗਿਆਨ ਰੂਪ ਅੰਧੇਰੇ ਵਿੱਚ ਹੈ, ਉਹ ਅਗਿਆਨੀ ਅੰਧਾ ਹੈ, ਉਹ ਫਿਰ ਤਪ ਤਪ ਕੇ ਵਿਸ਼ਿਆਂ ਵਿਕਾਰਾਂ ਵਿੱਚ, ਈਰਖਾ ਵਿੱਚ, ਬਖੀਲੀ ਵਿੱਚ ਤਪ ਤਪ ਕੇ ਖਪਦੇ ਨੇ।
ਬਿਨ ਸ਼ਬਦ ਸਾਤ ਨਾ ਆਈ,
ਫਿਰ ਭਾਈ ਜਿੰਨੇ ਮਰਜ਼ੀ ਸਹਿਸ ਖੱਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੈ, ਅਨੇਕਾਂ ਤਰ੍ਹਾਂ ਦੀ ਮਾਇਆ ਇਕੱਠੀ ਕਰ ਲਵੇ, ਅਨੇਕਾਂ ਤਰ੍ਹਾਂ ਦੇ ਭੋਗ ਭੋਗ ਲਵੇ, ਦੁਨੀਆਂ ਦੇ ਰੰਗ ਤਮਾਸ਼ੇ ਵੇਖ ਲਵੇ, ਅੱਖੀਂ ਦੇਖਣਾ ਰੱਜੀਆਂ ਬਹੁਤ ਰੰਗ ਤਮਾਸ਼ੇ ਇਹ ਵੀ ਵੇਖ ਲਵੇ, ਨਹੀਂ ਰੱਜ ਸਕਦਾ। ਇਸ ਵਾਸਤੇ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਸਾਡੇ 'ਤੇ ਰਹਿਮਤ ਕਰਦੇ ਨੇ ਕਿ ਕੇਵਲ ਸ਼ਾਂਤ ਦੇਣ ਵਾਲਾ ਪਰਮਾਤਮਾ ਦਾ ਨਾਮ ਹੈ, ਉਹਦੇ ਤੋਂ ਬਿਨਾਂ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ, ਇਹਦੀ ਭੜਕਣਾ ਨਹੀਂ ਖਤਮ ਹੋ ਸਕਦੀ।
ਨਾਨਕ ਬਿਨ ਨਾਵੈ ਸਭ ਕੋਈ ਭੁੱਲਾ,
ਹਜ਼ੂਰ ਫਰਮਾਉਂਦੇ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿੱਡੀਆਂ ਮਰਜ਼ੀ ਕੋਈ ਧੂਣੀਆਂ ਤਾਵ ਲਵੇ, ਤਪ ਸਾਧ ਲਵੇ, ਕਹਿੰਦੇ ਸਾਰੇ ਹੀ ਭੁੱਲੇ ਹੋਏ ਨੇ ਪਰਮਾਤਮਾ ਦੇ ਨਾਮ ਤੋਂ ਬਿਨਾਂ।
ਮਾਇਆ ਮੋਹੇ ਖਵਾਈ,
ਉਹ ਮਾਇਆ ਦੇ ਮੋਹ ਦੇ ਵਿੱਚ ਹੀ ਖਜਤ ਹੋਏ ਨੇ, ਖਵਾਰ ਹੋ ਰਹੇ ਹਨ।
ਉਹ ਜਗ ਜਲਤਾ ਦੇਖ ਕੇ,
ਭਾਈ ਇਹ ਸਾਰਾ ਸੰਸਾਰ ਵਿਸ਼ਿਆਂ ਵਿੱਚ ਈਰਖਾ ਦੀ ਅੱਗ ਵਿੱਚ ਜਲਦਾ ਦੇਖ ਕੇ,
ਭੱਜ ਪਏ ਹਰ ਸਰਨਾਈ ਰਾਮ,
ਕਹਿੰਦੇ ਫਿਰ ਅਸੀਂ ਤਾਂ ਭਾਈ ਭੱਜ ਕੇ ਵੇਖਿਆ, ਕਬੀਰ ਸਾਗਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਤ, ਕਹਿੰਦੇ ਕੋਈ ਸਾਗਤ ਹੋਵੇ ਨਾ ਮਨੁੱਖ ਜਿਹੜਾ ਕਵੇ ਪਰਮਾਤਮਾ ਦੀ ਹੋਂਦ ਹੀ ਕੋਈ ਨਹੀਂ, ਕਹਿੰਦੇ ਉਹਦੀ ਸੰਗਤ ਤੋਂ ਦੂਰ ਹੀ ਰਵੇ, ਦੂਰੋਂ ਹੀ ਭੱਜ ਆਵੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਇੱਥੇ ਵੀ ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ ਕਿ ਅਸੀਂ ਤਾਂ ਭੱਜ ਕੇ ਜਲਦੇ ਹੋਏ ਸੰਸਾਰ ਨੂੰ ਵੇਖਿਆ ਕਿ ਇਹ ਸੰਸਾਰ ਈਰਖਾ ਵਿੱਚ, ਮਾਇਆ ਵਿੱਚ, ਵਿਸ਼ਿਆਂ ਵਿੱਚ ਸੜ ਰਿਹਾ, ਅਸੀਂ ਤਾਂ ਭੱਜ ਕੇ ਸਤਿਗੁਰੂ ਦੀ ਸ਼ਰਨ ਵਿੱਚ ਆ ਗਏ ਹਾਂ।
ਅਰਦਾਸ ਕਰੀ ਗੁਰ ਪੂਰੇ ਆਗਾ,
ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦਰੀ ਕਰੀਏ, ਇੱਥੇ ਆ ਕੇ ਵੀ ਮਾਣ ਨਹੀਂ ਕਿ ਮੈਂ ਇੰਨਾ ਜਪ ਕੀਤਾ, ਇੰਨਾ ਤਪ ਕੀਤਾ, ਮੈਂ ਇੰਨੀ ਸੇਵਾ ਕੀਤੀ, ਇੰਨੀ ਮੈਂ ਦੌਲਤ ਖਰਚ ਕਰ ਦਿੱਤੀ, ਨਹੀਂ ਭਾਈ ਇੱਥੇ ਤੇ ਸ਼ਰਨ ਵਿੱਚ ਆ ਕੇ ਅਰਦਾਸ ਕਰੀਏ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਆਪ ਜੀ ਦੇ ਦਰ 'ਤੇ ਆਏ ਹਾਂ, ਨਿਮਾਣੇ ਦਾ ਨਿਮਾਣ ਦਰ ਹੈ ਆਪਦਾ, ਮੈਂ ਨਿਰਗੁਣੇ ਆ ਰਹੇ ਕੋ ਗੁਣ ਨਾਹੀ ਆਪੇ ਤਰਸ ਪਏ ਹੋਈ, ਇਹ ਅਰਦਾਸ ਕਰੀਏ।
ਰੱਖ ਲੈਵੋ ਦੇਹੋ ਵਡਾਈ ਰਾਮ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ 'ਚ ਬੇਨਤੀ ਕਰੀਏ, ਮਹਾਰਾਜ ਕਿਰਪਾ ਕਰਕੇ ਸਾਨੂੰ ਵੀ ਗਰੀਬਾਂ ਨੂੰ ਆਪਣੇ ਗਲ ਨਾਲ ਲਾ ਲਓ, ਸਾਨੂੰ ਨਿਮਾਣਿਆਂ ਨੂੰ, ਔਗਣਾਂ ਦੇ ਭਰਿਆ ਹੋਇਆਂ ਨੂੰ, ਸਾਨੂੰ ਵੀ ਆਪਣੇ ਗੱਲ ਨਾਲ ਲਾਓ ਸਤਿਗੁਰੂ ਜੀ, ਸਾਡੇ ਵਿੱਚ ਤੇ ਬੇਅੰਤ ਔਗਣ ਨੇ, ਬੇਅੰਤ ਗੁਣ ਨੇ, ਪਾਪਾਂ ਦੇ ਭਰੇ ਹੋਏ ਹਾਂ, ਸਾਨੂੰ ਵੀ ਆਪਣੇ ਗੱਲ ਨਾਲ ਲਾ ਲਓ ਅਤੇ ਆਪਣੀ ਵਡਿਆਈ ਮਹਾਰਾ ਸੱਚੇ ਪਾਤਸ਼ਾਹ ਜੀ ਨਾਮ ਦੀ ਅਭੇਦਤਾ ਦੀ ਵਡਿਆਈ ਸਾਨੂੰ ਵੀ ਬਖਸ਼ ਦਿਓ।
ਰੱਖ ਲੈਵੋ ਸਰਨਾਈ ਹਰ ਨਾਮ ਵਡਾਈ।
ਮਹਾਰਾਜ ਆਪ ਜੀ ਦੀ ਸ਼ਰਨ ਵਿੱਚ ਰੱਖ ਲਓ ਅਤੇ ਜਦੋਂ ਆਪ ਦੀ ਸ਼ਰਨ ਵਿੱਚ ਰਵਾਂਗੇ ਇੱਥੇ ਵੇਖਾਂਗੇ ਕਿ ਨਾਮ ਜਪਣ ਵਾਲੇ ਨਾਮ ਰਸੀਏ ਨੇ, ਬੜੇ ਵੱਡੇ ਸੇਵਾਦਾਰ ਨੇ, ਅਤੇ ਜਦੋਂ ਉਹਨਾਂ ਦੀ ਸੰਗਤ ਵਿੱਚ ਮਿਲਾਂਗੇ ਅਤੇ ਮੇਰੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਵੀ ਆਪ ਜੀ ਦੇ ਨਾਮ ਦੀ ਵਡਿਆਈ ਪ੍ਰਾਪਤ ਹੋ ਜਾਵੇਗੀ।
ਖੁਦ ਜੇ ਵਡੇ ਅਵਰ ਨਾ ਦਾਤਾ।
ਮਹਾਰਾਜ ਆਪ ਜੀ ਜਿੱਦਾਂ ਸਾਨੂੰ ਫਿਰ ਸਮਝ ਕੀ ਪਈ ਕਿ ਤੇਰੇ ਜਿੱਡਾ ਵੱਡਾ ਦਾਤਾ ਹੋ ਕੋਈ ਨਹੀਂ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਤੋਟ ਨਾ ਆਵੀ ਭਗਤ ਭਰੇ ਭੰਡਾਰ। ਇਹ ਭਗਤੀ ਦੇ ਭੰਡਾਰੇ ਭਰੇ ਪਏ ਨੇ ਅਤੇ ਜਦੋਂ ਤੇਰੀ ਸ਼ਰਨ ਵਿੱਚ ਆਏ, ਇਹਨਾਂ ਦਾਤਾਂ ਦੀ ਛਾਂ ਥੱਲੇ ਆਏ, ਫਿਰ ਹੀ ਪਤਾ ਲੱਗੇਗਾ ਨਾ। ਅਤੇ ਜੇ ਕਿੰਤੂ ਪ੍ਰੰਤੀ ਕਰਦੇ ਰਹੇ ਫਿਰ ਭਾਈ ਸਾਨੂੰ ਪ੍ਰਾਪਤੀ ਕੀ ਹੋਣੀ ਆ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਦੋਂ ਅਸੀਂ ਆਪ ਦੇ ਸ਼ਰਨਾਂ ਵਿੱਚ ਆਏ, ਤੁਦ ਜੇਵਡ ਅਵਰ ਨਾ ਕੋਈ। ਮਹਾਰਾਜ ਆਪ ਜੀ ਦੇ ਬਰਾਬਰ ਹੋਰ ਕੋਈ ਹੈ ਹੀ ਨਹੀਂ ਹੈ।
ਸੇਵਾ ਲਾਗੇ ਸੇਵਡ ਭਾਗੇ।
ਏਡੀਆਂ ਵੱਡੀਆਂ ਦਾਤਾਂ ਕੋਈ ਦੁਨੀਆਂ ਦੇ ਵਿੱਚ ਛੋਟੀ ਦਾਤ ਦੇ ਸਕਦਾ ਹੈ? ਕੋਈ ਚਾਰ ਛਿੱਲੜ ਦੇ ਸਕਦਾ ਹੈ? ਕੋਈ ਉਹਦਾ ਮਰਤਬਾ ਦੇ ਸਕਦਾ ਹੈ? ਕੋਈ ਦੁਨੀਆਂ 'ਚ ਹੈ ਐਸੀ ਸ਼ਕਤੀ ਜਿਹੜਾ ਜਨਮ ਮਰਨ ਮੇਟ ਦੇਵੇ, ਜਿਹੜਾ ਕੋਹੜਿਆਂ ਦੇ ਕੋਹੜ ਰੋਗ ਦਾ ਦੂਰ ਕਰ ਦੇਵੇ, ਸਾਧ ਸੰਗਤ ਜਿਹੜੇ ਮਾਨਸਿਕ ਰੋਗ ਖਤਮ ਕਰ ਦੇਵੇ? ਨਹੀਂ ਭਾਈ, ਕੋਈ ਨਹੀਂ ਐਸਾ। ਪਿੰਗਲ ਪਰਬਤ ਪਾਰ ਪਰੇ, ਖਲ ਚਿੱਤਰ ਬਕੀਤਾ, ਅੰਧਲੇ ਤਰਪਣ ਸੂਝਿਆ ਗੁਰ ਭੇਟ ਪਨੀਤਾ, ਮਹਿਮਾ ਸਾਧੂ ਸੰਕੀ ਸੁਣੋ ਮੇਰੇ ਮੀਤਾ। ਇਹ ਸ਼ਕਤੀਆਂ ਕਿੱਥੇ ਨੇ? ਇਸ ਵਾਸਤੇ ਫਰਮਾਉਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਧ ਜੇਵਡ ਅਵਰ ਨਾ ਦਾਤਾ, ਤੇਰੇ ਜਿੱਡਾ ਵੱਡਾ ਦਾਤਾ ਹੋਰ ਕੋਈ ਹੈ ਹੀ ਨਹੀਂ ਹੈ। ਸੇਵਾ ਲਾਗੇ ਸੇਵਡ ਭਾਗੇ। ਹੁਣ ਸਤਿਗੁਰੂ ਜੀ ਕਿਰਪਾ ਕਰਦੇ ਨੇ, ਬੜੀ ਦੁਨੀਆ, ਬੜੀ ਸ੍ਰਿਸ਼ਟੀ ਹੈ ਕਿੰਤੂ ਕਰਨ ਵਾਲੀ, ਆ ਤਾਂ ਰੋਜ਼ ਹੀ ਗੁਰਦੁਆਰੇ ਤੁਰੇ ਰਹਿੰਦੇ ਨੇ, ਇਹਨਾਂ ਨੂੰ ਤਾਂ ਹੋਰ ਕੋਈ ਕੰਮ ਹੀ ਨਹੀਂ, ਇਹ ਵਿਹਲੜ ਨੇ। ਅਤੇ ਆਪ ਭਾਵੇਂ ਸਾਰਾ ਦਿਨ ਵਿਹਲੇ ਬੈਠੇ ਰਹਿਣ, ਫੇਸਬੁੱਕਾਂ ਚਲਾਈ ਜਾਣ, ਇੰਟਰਨੈਟ 'ਤੇ ਬੈਠੇ ਰਹਿਣ, ਵਟਸਐਪ ਦਾ ਹੀ ਖਹਿੜਾ ਨਾ ਛੱਡਣ, ਬੜਾ ਕੰਮ ਲੱਗੇ ਹੋਏ ਆ ਭਾਈ। ਉੱਥੇ ਵੀ ਕੀ ਕਰਦੇ ਨੇ? ਚੱਕਦੇ ਨੇ ਆਪਣੇ ਮੂਹਰੇ ਕਰਕੇ, ਬੜੇ ਸੂਰਵੀਰ ਬਣਦੇ ਨੇ, ਫਲਾਣੇ ਦੀ ਨਿੰਦਾ, ਹਰ ਇੱਕ ਦੀ, ਕਿਸੇ ਸੰਤ ਮਹਾਤਮਾ ਦੀ ਨਿੰਦਾ, ਕਿਸੇ ਵਿਅਕਤੀ ਦੀ, ਕਿਸੇ ਗੁਰਸਿੱਖ ਦੀ ਨਿੰਦਾ, ਨਾਮ ਰਸੀਆਂ ਦੀ ਨਿੰਦਾ, ਇਹ ਤੋਂ ਬਿਨਾਂ ਹੈ ਕੀ ਭਾਈ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ, ਜਦੋਂ ਅਸੀਂ ਸਤਿਗੁਰੂ ਦੀ ਸ਼ਰਨ ਵਿੱਚ ਆਏ ਨਾ, ਫਿਰ ਪਤਾ ਲੱਗਾ ਸੇਵਾ ਲਾਗੇ ਸੇਵਡ ਭਾਗੇ। ਜਿਹੜੇ ਗੁਰੂ ਦੀ ਸੇਵਾ ਸਿਮਰਨ ਵਿੱਚ ਲੱਗ ਗਏ ਉਹ ਵੱਡਿਆਂ ਭਾਗਾਂ ਵਾਲੇ ਹਨ।
ਯੁੱਗ ਯੁੱਗ ਏਕੋ ਜਾਤਾ।
ਉਹਨਾਂ ਨੇ ਸਮਝ ਲਿਆ ਯੁੱਗ ਯੁੱਗ ਏਕੋ ਜਾਤਾ, ਚੌਵਾਂ ਹੀ ਯੁੱਗਾਂ ਦੇ ਵਿੱਚ। ਯੁੱਗ ਨਾਮ ਦੋ ਦਾ ਹੈ ਅਤੇ ਦੋ ਵਾਰੀ ਲਿਖਿਆ ਯੁੱਗ ਯੁੱਗ, ਚਾਰ ਯੁੱਗ, ਚੌਂ ਯੁੱਗਾਂ ਦੇ ਵਿੱਚ ਪਰਮਾਤਮਾ ਪਹਿਲਾਂ ਸਤਜੋਗ ਤੋਂ ਲੈ ਕੇ ਅੱਜ ਤੱਕ ਉਹੀ ਦਾਤ ਹੈ ਜਿਹੜਾ ਦਾਤਾਂ ਦੇਣ ਨੂੰ ਸਮਰੱਥ ਹੈ। ਜਿਹੜਾ ਉਸ ਦਾਤੇ ਦੀ ਸ਼ਰਨ ਵਿੱਚ ਆ ਗਿਆ ਉਹ ਭਾਈ ਲਵਾ ਲਵ ਭਰ ਗਿਆ, ਉਹਦੇ ਉੱਪਰ ਕਿਰਪਾ ਕਰ ਦਿੱਤੀ। ਅਤੇ ਜਿਹੜੇ ਭਰੇ ਹੋਏ ਨੇ ਨਾ, ਅਤੇ ਭਗਤ ਕਬੀਰ ਜੀ ਕਹਿੰਦੇ ਨੇ, ਕਹਿੰਦੇ ਕਿ ਭਾਈ ਭਰਿਆ ਹੋਵੇ ਸੋ ਕਬੂ ਨਾ ਡੋਲੈ, ਕਹੋ ਕਬੀਰ ਛੂਛਾ ਘੱਟ ਬੋਲੈ, ਭਰਿਆ ਹੋਵੇ ਸੋ ਕਬੂ ਨਾ ਡੋਲੈ। ਭਗਤ ਕਬੀਰ ਜੀ ਨੂੰ ਪੁੱਛਿਆ, ਤੁਹਾਨੂੰ ਇੰਨੇ ਲੋਕ ਤੁਹਾਡੀ ਨਿੰਦਾ ਕਰਦੇ ਨੇ ਅਤੇ ਤੁਸੀਂ ਕਹਿੰਦੇ ਹੋ ਨਿੰਦੋ ਨਿੰਦੋ, ਮੋਹ ਕੋ ਲੋਕ ਨਿੰਦੋ, ਨਿੰਦਾ ਜਨ ਕੀ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਵਹਿਤਾਰੀ, ਤੁਹਾਨੂੰ ਗੁੱਸਾ ਨਹੀਂ ਆਉਂਦਾ? ਕਹਿੰਦੇ ਜਿਹਨਾਂ ਨੂੰ ਗੁੱਸਾ ਆਉਂਦਾ ਨਾ, ਅਸਲ ਵਿੱਚ ਊਣੇ ਆ। ਪਹਿਲਾਂ ਬੀਬੀਆਂ ਖੂਹਾਂ ਤੋਂ ਪਾਣੀ ਲਿਆਉਂਦੀਆਂ ਸੀ ਨਾ, ਅੱਜ ਵੀ ਭਰ ਕੇ ਵੇਖੋ। ਕਹਿੰਦੇ ਜਿਹੜਾ ਘੜਾ ਊਣਾ ਹੋਵੇਗਾ ਨਾ, ਭਰਿਆ ਨਾ ਹੋਵੇਗਾ, ਉਹਨੂੰ ਹੱਥ ਪਾ ਕੇ ਚੱਲਣਾ ਪਏਗਾ, ਛਲਕੇਗਾ ਉਹ। ਕਹੋ ਕਬੀਰ ਛੂਛਾ ਘੱਟ ਬੋਲਿਆ, ਛੂਛਾ ਦਾ ਮਤਲਬ ਊਣਾ, ਘੱਟ ਦਾ ਮਤਲਬ ਘੜਾ। ਕਹਿੰਦੇ ਉਹ ਡੋਲੇਗਾ। ਇਸੇ ਤਰ੍ਹਾਂ ਹੀ ਭਗਤ ਜੀ ਦੇ ਅੰਤਰੀਵ ਹੈ ਇਹ ਕਿ ਜਿਹੜਾ ਗੁਣਾ ਤੋਂ ਹੀਣਾ ਘੱਟਦਾ, ਮਤਲਬ ਹਿਰਦਾ, ਜਿਹੜਾ ਹਿਰਦਾ ਗੁਣਾ ਤੋਂ ਊਣਾ ਹੈ ਉਹ ਛੋਟੀ ਜਿਹੀ ਗੱਲ ਦੇ ਵਿੱਚ ਭਟਕਣਾ ਚ ਆ ਜਾਵੇਗਾ, ਮੈਨੂੰ ਐਂ ਕਿਉਂ, ਕੌਣ ਹੁੰਦਾ ਮੈਨੂੰ ਆ ਗੱਲ ਕਹਿਣ ਵਾਲਾ? ਉਹ ਨਹੀਂ ਕਹਿੰਦਾ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ 'ਤੇ ਵੀ ਕਿਰਪਾ ਕਰੇ, ਇਹਨਾਂ ਨੂੰ ਵੀ ਸਮੱਤ ਬਖਸ਼ੀ। ਉਹ ਨਹੀਂ ਕਹੇਗਾ, ਉਹ ਕਹੇਗਾ ਮੈਂ ਵੇਖ ਲਵਾਂਗਾ, ਉਹਦੀ ਭਟਕਣਾ ਇੱਥੇ ਚਲੀ ਜਾਵੇਗੀ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਭਾਈ ਯੁੱਗ ਯੁੱਗ ਇੱਕੋ ਜਾਤਾ। ਉਹਨਾਂ ਨੇ ਸਮਝ ਲਿਆ ਕਿ ਯੁਗਾਂ ਜੁਗੰਤਾਂ ਤੋਂ ਲੈ ਕੇ ਚੌਂ ਯੁੱਗਾਂ ਦੇ ਵਿੱਚ, ਸਤਯੁੱਗ ਵਿੱਚ ਵੀ, ਤ੍ਰੇਤੇ ਦੁਆਪਰ ਕਲਯੁੱਗ ਦੇ ਵਿੱਚ ਵੀ, ਇੱਕੋ ਇੱਕ ਦਾਤਾ ਆਪ ਵਾਹਿਗੁਰੂ ਹੈ ਫਲ ਪ੍ਰਦਾਤਾ
ਜਤ ਸਤ ਸੰਜਮ ਕਰਮ ਕਮਾਵੇ
ਤੇ ਉਹ ਫਿਰ ਭਾਈ ਹੋਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਜਿਹੜਾ ਇੱਕ ਇੱਕ ਗੁਣ ਹੈ ਨਾ ਇਹਦੇ ਨਾਲ ਵੀ ਕਹਿੰਦੇ ਪੂਰਤੀ ਨਹੀਂ ਹੋਣੀ ਕੋਈ ਜਤੀ ਹੈ ਉਹ ਜਦ ਦੇ ਕਰਮ ਕਮਾਉਂਦਾ ਇੰਦਰੀਆਂ ਨੂੰ ਵਸ ਕਰਕੇ ਰੱਖਦਾ ਹੈ ਉਹ ਆਪਣੇ ਆਪ ਨੂੰ ਜਤੀ ਸਮਝਦਾ ਕੋਈ ਸਤਪ੍ਰਤ ਅੱਗੀ ਹੈ ਸੱਚ ਬੋਲਦਾ ਹੈ ਉਹ ਆਪਣੇ ਸੱਤ ਦੇ ਧਰਮ ਦੇ ਵਿੱਚ ਪੱਕਾ ਹੈ ਤੇ ਜਿਨ੍ਹਾਂ ਨੇ ਇੰਦਰੀਆਂ ਦਾ ਸੰਜਮ ਰੱਖਿਆ ਉਹ ਆਪਣੇ ਆਪ ਨੂੰ ਵਿਰਾਗੀ ਤੇ ਜਤੀ ਦੋਵੇਂ ਮੰਨ ਲੈਂਦੇ ਨੇ ਇਹੋ ਜਿਹੇ ਕਰਮ ਕਮਾਉਂਦੇ ਹਨ
ਬਿਨ ਗੁਰ ਗਤ ਨਹੀਂ ਪਾਈ
ਕਹਿੰਦੇ ਭਾਈ ਇਹ ਕਰਮ ਤੇ ਕਮਾ ਲੈਣਗੇ ਇੱਕ ਇੱਕ ਗੁਣ ਆ ਜਾਏਗਾ ਪਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ ਇਹਨਾਂ ਦੀ ਮੁਕਤੀ ਨਹੀਂ ਹੋਣੀ ਇਹ ਇੱਕ ਇੱਕ ਗੁਣ ਹੈ ਗੁਰੂ ਕਾ ਸਿੱਖ ਮਹਾਰਾਜ ਨੇ ਦੇਖੋ ਪੰਜ ਕਕਾਰ ਦਿੱਤੇ ਰਹਿਤਾਂ ਦਿੱਤੀਆਂ ਗੁਰੂ ਕਾ ਸਿੱਖ ਜਤੀ ਵੀ ਹੋਵੇ ਗੁਰੂ ਕਾ ਸਿੱਖ ਸਤੀ ਵੀ ਹੋਵੇ ਸਤ ਪ੍ਰਤੱਗੀ ਵੀ ਹੋਵੇ ਸੰਜਮੀ ਹੋਵੇ ਗੁਰੂ ਕਾ ਸਿੱਖ ਦਸਾਂ ਨੌਂ ਦੀ ਕਿਰਤ ਕਰਨ ਵਾਲਾ ਹੋਵੇ ਵੰਡ ਕੇ ਛਕਣ ਵਾਲਾ ਹੋਵੇ ਪਰਉਪਕਾਰੀ ਹੋਵੇ ਇੱਕ ਇੱਕ ਸਿੱਖ ਦੇ ਵਿੱਚ ਮਹਾਰਾਜ ਨੇ ਸਾਰੇ ਹੀ ਗੁਣ ਭਰ ਦਿੱਤੇ ਅਤੇ ਇੱਥੇ ਧੰਨ ਗੁਰੂ ਅਮਰਦਾਸ ਜੀ ਕਿਰਪਾ ਕਰ ਰਹੇ ਨੇ ਕਹਿੰਦੇ ਭਾਈ ਜਿਹੜਾ ਇੱਕ ਗੁਣ ਨਾ ਜਤ ਹੋਵੇ ਸਤ ਹੋਵੇ ਸੰਜਮੀ ਹੋਵੇ ਇਹ ਕਰਮ ਭਾਵੇਂ ਕਮਾ ਲਵੇ ਪਰ ਬਿਨ ਗੁਰ ਗਤ ਨਹੀਂ ਪਾਈ ਜਿੰਨੀ ਦੇਰ ਤੱਕ ਗੁਰੂ ਨੂੰ ਧਾਰਨ ਨਹੀਂ ਕੀਤਾ ਓਨੀ ਦੇਰ ਤੱਕ ਮੁਕਤੀ ਪ੍ਰਾਪਤ ਨਹੀਂ ਹੋਣੀ ਓਨੀ ਦੇਰ ਤੱਕ ਸਾਧ ਸਿੰਘ ਆਵਾਗਾਉਣ ਦਾ ਚੱਕਰ ਨਹੀਂ ਮਿਟਣਾ ਅੱਜ ਅਸੀਂ ਕਹਿੰਦੇ ਮੈਂ ਤਾਂ ਸੱਚ ਬੋਲਦਾ ਮੈਨੂੰ ਅਮਰ ਛਕਣ ਦੀ ਕੀ ਲੋੜ ਹੈ ਮੈਂ ਤਾਂ ਝੂਠ ਬੋਲਦਾ ਹੀ ਨਹੀਂ ਮੈਂ ਤਾਂ ਚੰਗੇ ਕਰਮ ਕਰਦਾ ਕਿਸੇ ਨਾਲ ਬੁਰਾ ਨਹੀਂ ਕਰਦਾ ਅਤੇ ਸਾਧ ਸੰਗਤ ਵੇਖੋ ਕਲਗੀਧਰ ਵਰ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸੱਚ ਨਹੀਂ ਬੋਲਦੇ ਸੀ ਜਿਨ੍ਹਾਂ ਨੇ ਸਾਨੂੰ ਸਭ ਕੁਝ ਦਿੱਤਾ ਇਸ ਧਰਮ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸੰਸਾਰ ਦੇ ਵਿੱਚ ਪ੍ਰਗਟਣਾ ਕੀਤੀ ਖਾਲਸਾ ਧਰਮ ਪ੍ਰਗਟਾਇਆ ਉਹਨਾਂ ਨੇ ਆਪ ਅੰਮ੍ਰਿਤ ਛਕਿਆ ਅਸੀਂ ਕੌਣ ਹੈ ਭਾਈ ਕਿਹੜੇ ਵੱਡੇ ਜਥੇਦਾਰ ਆ ਗਏ ਅਸੀਂ ਕਿਹੜੇ ਸਤਪੁਰਤ ਅੱਗੇ ਆ ਗਏ ਸਾਨੂੰ ਬਿਨਾਂ ਸ਼ੱਕ ਖੰਡੇ ਦਾ ਅੰਮ੍ਰਿਤ ਛਕਣਾ ਚਾਹੀਦਾ ਗੁਰੂ ਕੇ ਲੜ ਲੱਗਣਾ ਚਾਹੀਦਾ ਇਦੋਂ ਬਿਨਾਂ ਗੱਤ ਨਹੀਂ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬਿਨ ਸਿੱਧ ਨ ਮੁਕਤ ਗੁਰੂ ਬਿਨ ਗੱਤ ਨਹੀਂ ਪਾਵੇ ਗੁਰੂ ਬਿਨਾਂ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ ਸੋ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਕਿਰਪਾ ਕਰ ਰਹੇ ਨੇ ਕਿ ਭਾਈ ਜਿੰਨੀ ਦੇਰ ਤੱਕ ਗੁਰੂ ਧਾਰਨ ਨਹੀਂ ਕਰਦੇ ਓਨੀ ਦੇਰ ਤੱਕ ਆਪਣਾ ਛੁਟਕਾਰਾ ਨਹੀਂ ਹੈ
ਨਾਨਕ ਤੇ ਸੁਣੋ ਸ਼ਬਦ ਬੁਝਾਏ
ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਗੁਰਮੁਖ ਨੂੰ ਸ਼ਬਦ ਦੁਆਰਾ ਇਹ ਸੋਝੀ ਆ ਜਾਂਦੀ ਹੈ
ਜੋ ਜਾਏ ਪਵੇ ਹਰ ਸਰਨਾਈ
ਜਿਹੜਾ ਪਰਮਾਤਮਾ ਦੀ ਸ਼ਰਨ ਵਿੱਚ ਆ ਗਿਆ ਜਿਹੜਾ ਗੁਰਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਗਿਆ ਉਸ ਨੂੰ ਇਹ ਸਮਝ ਪੈ ਗਈ
ਜੋ ਹਰ ਮਤ ਦੇ ਸਾ ਉਪਜੈ
ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਜੋ ਪਰਮਾਤਮਾ ਜਿਸ ਨੂੰ ਜਿਹੋ ਜਿਹੀ ਮਤ ਬਖਸ਼ਿਸ਼ ਕਰਦਾ ਹੈ ਉਸ ਮਤ ਹਿਰਦੇ ਵਿੱਚੋਂ ਉੱਥੇ ਉਹ ਪ੍ਰਗਟ ਹੋ ਜਾਂਦੀ ਹੈ ਉਹ ਮਤ ਦਾ ਮਾਲਕ ਬਣ ਜਾਂਦਾ ਉਹ
ਹੋਰ ਮਤ ਨਾ ਕਾਈ ਰਾਮ
ਕਹਿੰਦੇ ਭਾਈ ਹੋਰ ਮਤ ਨਾ ਕਾਈ ਰਾਮ ਜਿਹੜੀ ਮਤ ਗੁਰੂ ਨੇ ਦੇਣੀ ਹੈ ਗੁਰ ਕੀ ਮਤ ਤੂੰ ਲੇਹ ਆਨੇ ਭਗਤ ਬਿਨਾਂ ਬਹੁਤ ਡੂਬੇ ਸਿਆਨੇ ਮਤ ਕਿੱਥੋਂ ਲੈਣੀ ਹੈ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਮਤ ਲੈਣੀ ਗੁਰੂ ਦੀ ਮਨ ਕੀ ਮਤ ਤਿਆਗੋ ਹਰ ਜਨ ਇਹ ਬਾਤ ਕਠੈਣੀ ਜੋ ਹਰ ਮਤ ਦੇ ਜੋ ਪਰਮਾਤਮਾ ਮਤ ਦਿੰਦਾ ਵੇ ਗੁਰੂ ਕੇ ਸਿੱਖੋ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਇਹ ਗੁਰੂ ਕੀ ਮਤ ਹੈ ਗੁਰੂ ਕੀ ਮਤ ਨੂੰ ਗ੍ਰਹਿਣ ਕਰਕੇ ਜਿਹੜੇ ਭਾਈ ਗੁਰੂ ਕੀ ਮਤ ਨੂੰ ਹਿਰਦੇ 'ਚ ਧਾਰਨ ਕਰ ਲੈਂਦੇ ਹਨ ਉਹਨਾਂ ਵਾਸਤੇ ਦੁਨੀਆਂ ਦੇ ਮੰਤ ਮਤਾਤਰ ਛੋਟੇ ਰਹਿ ਜਾਂਦੇ ਹਨ
ਅੰਤਰ ਬਾਹਰ ਏਕ ਤੂੰ
ਸਮਝ ਲੈਂਦੇ ਨੇ ਕਿ ਅੰਤਰ ਬਾਹਰ ਆਹ ਗੱਲ ਸਮਝਣ ਵਾਲੀ ਜ਼ਰੂਰੀ ਹੈ ਭਾਈ ਕਿ ਉਹ ਸਾਡੇ ਅੰਦਰ ਵੀ ਉਹ ਹੀ ਹੈ ਬਾਹਰ ਵੀ ਉਹ ਹੈ ਸਾਨੂੰ ਹਰ ਥਾਂ 'ਤੇ ਵੇਖ ਰਿਹਾ ਸੁਣ ਰਿਹਾ ਜੋ ਕੁਛ ਅਸੀਂ ਕਰ ਰਹੇ ਹਾਂ ਉਹਦਾ ਹਿਸਾਬ ਰੱਖ ਰਿਹਾ ਉਹ ਹਮੇਸ਼ਾ ਵਾਸਤੇ ਅੰਤਰ ਬਾਹਰ ਏਕ ਤੂੰ ਇੱਕੋ ਇੱਕ ਪਰਮੇਸ਼ਰ ਅੰਦਰ ਤੇ ਬਾਹਰ ਤੂੰ ਵਿਆਪਕ ਹੈ
ਆਪੇ ਦੇਹ ਬੁਝਾਈ ਰਾਮ
ਕਿਰਪਾ ਕਰ ਦਿਓ ਸਾਨੂੰ ਇਹ ਜਿਹੜਾ ਭੇਦ ਹੈ ਇਹ ਵੀ ਆਪ ਹੀ ਸਮਝਾ ਦਿਓ ਮਾਰ ਸਾਡੇ ਮਨ ਵਿੱਚ ਇਹ ਪਰਪੱਕਤਾ ਲਿਆ ਦਿਓ ਫਿਰ ਮਨੁੱਖ ਕਦੇ ਵੀ ਕੋਈ ਕਰਮ ਨਹੀਂ ਕਰੇਗਾ ਕਦੇ ਪਾਪ ਨਹੀਂ ਕਰੇਗਾ ਕਦੇ ਹੇਰਾ ਫੇਰੀ ਕਦੇ ਸਾਧ ਸੰਗਤ ਕਿਸੇ ਨਾਲ ਧੋਖਾ ਨਹੀਂ ਕਰੇਗਾ ਜੇ ਇਹ ਮਤ ਮਹਾਰਾਜ ਮਨ ਵਿੱਚ ਪਰਪੱਕ ਕਰ ਦੇਣ ਅਤੇ ਸਤਿਗੁਰੂ ਕੇ ਸਿੱਖ ਇਹ ਅਰਦਾਸ ਕਰਦੇ ਨੇ ਕਿ ਸਤਿਗੁਰੂ ਜੀ ਆਪ ਕਿਰਪਾ ਕਰਕੇ ਇਹ ਜਿਹੜੀ ਮਤ ਹੈ ਨਾ ਕਿ ਅੰਤਰ ਬਾਹਰ ਤੂੰ ਸਦਾ ਵਿਆਪਕ ਹੈ ਇਹ ਮਤ ਪ੍ਰਪੱਕ ਕਰ ਦਿਓ ਸਤਿਗੁਰੂ ਜੀ।
ਆਪੇ ਦੇਹ ਬੁਝਾਈ ਅਵਰ ਨਾ ਭਾਈ।
ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਆਪ ਜੀ ਨੇ ਇਹ ਮਤ ਪ੍ਰਪੱਕ ਕਰ ਦਿੱਤੀ ਤੇ ਫਿਰ ਸਾਨੂੰ ਜਿੰਨੇ ਕੋਈ ਦੁਨੀਆ ਦੇ ਮਰਜ਼ੀ ਲਾਲਚ ਦੇ ਦੇਵੇ, ਅਹੁਦੇ ਮਰਤਬੇ ਦੇ ਦੇਵੇ, ਸਤਸੰਗ ਜੀ ਭਾਈ ਸ਼ਾਬੇ ਸਿੰਘ, ਭਾਈ ਸ਼ਾਬਾਜ ਸਿੰਘ ਵਰਗੇ ਗੁਰੂ ਕੇ ਸਿੱਖ ਜਿਨ੍ਹਾਂ ਨੇ ਜੁੱਤੀ ਦੀ ਨੋਕ ਨਾਲ ਦੁਨੀਆ ਦੇ ਅਹੁਦੇ ਤੇ ਮਰਤਬੇ ਠਕਰਾ ਦਿੱਤੇ ਸਨ, ਜਿਹੜੀਆਂ ਮੱਤਾਂ ਦੇ ਵਿੱਚ ਉਹਨਾਂ ਨੂੰ ਸਮਝਾਉਂਦੇ ਸੀ ਕਿ ਤੁਸੀਂ ਦੁਨੀਆ ਦੇ ਬਾਦਸ਼ਾਹ ਬਣ ਜਾਵੋਗੇ, ਪਰ ਜਿਨ੍ਹਾਂ ਵਿੱਚ ਗੁਰੂ ਕੀ ਮੱਤ ਸੀ ਸਤਸੰਗ ਉਹਨਾਂ ਨੇ ਉਹ ਮੱਤਾਂ ਠਕਰਾ ਦਿੱਤੀਆਂ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ ਹੋਰ ਮੱਤ ਨਾ ਕਾਈ। ਕਹਿੰਦੇ ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪੇ ਦੇਹ ਬੁਝਾਈ ਅਵਰ ਨਾ ਪਾਈ। ਜਦੋਂ ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਮੱਤ ਸਮਝਾ ਦਿੱਤੀ ਤੇ ਫਿਰ ਹੋਰ ਦੁਨੀਆ ਦੀ ਮੱਤ ਨੂੰ ਕੋਈ ਲਵੇ ਵੀ ਨਹੀਂ ਲੱਗਣ ਦਿੰਦਾ, ਨੇੜੇ ਵੀ ਨਹੀਂ ਲੱਗਣ ਦਿੰਦਾ।
ਗੁਰਮੁਖ ਹਰ ਰਸ ਚਾਖਿਆ,
ਪਿਆਰਿਆਂ ਨੇ ਪ੍ਰਭੂ ਦੇ ਨਾਮ ਦੇ ਰਸ ਨੂੰ ਚੱਖਣਾ ਕੀਤਾ ਹੈ। ਉਹਨਾਂ ਨੂੰ ਇਹੀ ਲੱਗਾ ਹੈ ਕਿ ਭਾਈ ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਵੈ ਅਵਰ ਨਾ ਪਾਇਆ ਰਾਮ। ਉਹਨਾਂ ਨੂੰ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੁਝ ਚੰਗਾ ਹੀ ਨਹੀਂ ਲੱਗਦਾ।
ਗੁਰ ਸੱਚੈ ਸਦਾ ਹੈ ਸੱਚਾ।
ਉਹਨਾਂ ਨੂੰ ਇਹ ਸਮਝ ਪੈ ਗਈ ਕਿ ਕੇਵਲ ਪਰਮਾਤਮਾ ਦਾ ਨਾਮ ਸੱਚਾ ਹੈ ਜਿਹੜਾ ਹਮੇਸ਼ਾ ਵਾਸਤੇ ਸੱਚਾ ਰਹੇਗਾ।
ਸੱਚਾ ਸ਼ਬਦ ਸੁਭਾਖਿਆ,
ਕਿਉਂਕਿ ਸ਼ੁਭ ਭਾਖਿਆ ਸ਼ੁਭ ਬਚਨ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਨੇ, ਇਹ ਅਟਲ ਬਚਨ ਹਨ। ਇਸ ਵਾਸਤੇ ਉਹਨਾਂ ਨੇ ਮਨ ਵਿੱਚ ਗੁਰੂ ਕੇ ਸਿੱਖਾਂ ਨੇ ਧਾਰਨ ਕੀਤੇ, ਸਾਨੂੰ ਸਭਨਾਂ ਨੂੰ ਧਾਰਨ ਕਰਨੇ ਚਾਹੀਦੇ ਹਨ।
ਘਰ ਮੈਂ ਨਿਜ ਘਰ ਪਾਇਆ,
ਹਜ਼ੂਰ ਫਰਮਾਉਂਦੇ ਨੇ ਘਰ ਵਿੱਚ ਨਿਜ ਘਰ ਪਾਇਆ। ਆਹ ਜਿਹੜਾ ਅਸੀਂ ਘਰ ਵਸਾਇਆ ਨਾ, ਜਿਹਨਾਂ ਘਰਾਂ ਵਿੱਚ ਅਸੀਂ ਰਹਿੰਦੇ ਹਾਂ, ਇਹਦੇ ਵਿੱਚ ਇੱਕ ਨਿਜ ਘਰ ਹੈ। ਜਿਹੜਾ ਇਹ ਸਾਡਾ ਸਰੀਰ ਹੈ ਨਾ, ਇਹ ਇੱਕ ਘਰ ਹੈ, ਇਹਦੇ ਵਿੱਚ ਇੱਕ ਨਿਜ ਘਰ ਹੈ, ਉਹ ਹੈ ਹਿਰਦਾ। ਉਸ ਹਿਰਦੇ ਨੂੰ, ਹਿਰਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਵਸਾ ਕੇ ਨਾ, ਅਸਲ ਵਿੱਚ ਇਹਨਾਂ ਨੇ ਮਨ ਵਿੱਚ ਵਸਾ ਲਿਆ। ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੀਂ। ਇਸ ਗੱਲ ਦੀ ਸਮਝ ਆ ਗਈ ਮਨ ਵਿੱਚ ਵੀ ਇਹ ਘਰ 'ਤੇ ਛੱਡ ਜਾਣਾ, ਇੱਥੇ ਤਾਂ ਅਸੀਂ ਰਹਿਣਾ ਨਹੀਂ, ਡੱਡਾ ਡੇਰਾ ਇਹ ਨਹੀਂ, ਜਾਂ ਡੇਰਾ ਤਾਂ ਜਾਣ, ਉਸ ਨੂੰ ਸਮਝ ਲਿਆ। ਇਸ ਕਰਕੇ ਘਰ ਮੈਂ ਨਿਜ ਘਰ ਪਾਇਆ, ਉਹਨਾਂ ਨੇ ਇਸ ਘਰ ਦੇ ਵਿੱਚੋਂ ਆਪਣਾ ਨਿਜ ਸਰੂਪ, ਨਿਜ ਘਰ ਦੇ ਵਿੱਚ ਉਸ ਨਿਜ ਸਰੂਪ ਦੀ ਪ੍ਰਾਪਤੀ ਕਰਕੇ ਉਹਦੇ ਵਿੱਚ ਟਿਕਾਣਾ ਕਰ ਲਿਆ।
ਸਤਿਗੁਰ ਦੇ ਵਡਾਈ,
ਸਤਿਗੁਰੂ ਪਾਤਸ਼ਾਹ ਜੀ ਨੇ ਇਹ ਵਡਿਆਈ ਦਿੱਤੀ ਹੈ, ਉਹਨਾਂ ਦੀਆਂ ਇਹ ਦੁਨੀਆਂ ਦੀਆਂ ਵਿੱਚ ਵਡਿਆਈਆਂ ਪ੍ਰਗਟ ਕਰ ਦਿੱਤੀਆਂ ਜਿਹੜੇ ਨਿਜ ਘਰ ਵਿੱਚ ਸਮਾ ਗਏ।
ਨਾਨਕ ਜੋ ਨਾਮ ਰੱਤੇ ਸਹੀ ਮਹਿਲ ਪਾਏ ਨਾ,
ਜਿਹੜੇ ਭਾਈ ਨਾਮ ਵਿੱਚ ਰੰਗੇ ਗਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਜਿਹੜੇ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਗਏ ਉਹਨਾਂ ਨੇ ਨਿਜ ਸਰੂਪ ਮਹਿਲ ਨੂੰ ਅਮਹੱਲ ਬਣਾਉਣੇ ਨਾ। ਦੁਨੀਆਂ ਵਿੱਚ ਵੱਡੇ ਵੱਡੇ ਮਹਿਲ ਬਣਦੇ ਨੇ, ਕਹਿੰਦੇ ਤੇ ਕੁਝ ਵੀ ਨਹੀਂ, ਉਹਨਾਂ ਨੇ ਨਿਜ ਘਰ ਸਰੂਪ ਨੂੰ ਸਮਝ ਕੇ ਉਹਨਾਂ ਨੇ ਨਿਜ ਸਰੂਪ ਮਹਿਲ ਨੂੰ ਪ੍ਰਾਪਤ ਕਰ ਲਿਆ।
ਮਤ ਪ੍ਰਵਾਨ ਸੱਚ ਸਾਈ,
ਇਹ ਮਤ ਜਿਹੜੀ ਮਤ ਗੁਰੂ ਤੋਂ ਲਈ ਨਾ, ਜਿਹੜੀ ਮਤ ਗੁਰੂ ਤੋਂ ਲੈ ਕੇ ਧਾਰਨ ਕਰ ਲਈ, ਹਿਰਦੇ ਵਿੱਚ ਵਸਾ ਲਈ, ਇਹ ਮਤ ਨੂੰ ਗ੍ਰਹਿਣ ਕਰਕੇ ਪਰਮਾਤਮਾ ਵਿੱਚ ਅਭੇਦਤਾ ਪਾਈ ਤੇ ਜਿਹੜੀ ਮਤ ਦੇ ਨਾਲ ਪਰਮਾਤਮਾ ਦਾ ਨਾਮ ਜਪ ਕੇ ਨਿਜ ਸਰੂਪ ਦੀ ਪ੍ਰਾਪਤੀ ਕਰ ਲਈ, ਕਹਿੰਦੇ ਇਹ ਮਤ ਪ੍ਰਵਾਨ ਹੈ। ਇਹ ਭਾਈ ਸਾਰੀਆਂ ਹੀ ਜਗ੍ਹਾ 'ਤੇ ਪ੍ਰਵਾਨ ਹੈ, ਸਭ ਜਗ੍ਹਾ 'ਤੇ ਇਸ ਦੀ ਜੈ ਜੈਕਾਰ ਹੈ। ਸਤਿਗੁਰੂ ਜੀ ਨੇ ਇਹ ਬਖਸ਼ੀਆਂ ਕੀਤੀਆਂ। ਸਤਿਸੰਗ ਜੀ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ, ਗੁਰੂ ਕੀ ਮਹਿਮਾ ਬੇਅੰਤ ਬੇਅੰਤ ਹੈ, ਸੋ ਸਤਿਸੰਗਤ ਖਿਮਾ ਕਰਨਾ, ਬਖਸ਼ ਲੈਣਾ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ ਲੈਣ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਦਾਸ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਥਵਾ ਸਿੰਘ ਸਾਹਿਬ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਸਮੂਹ ਪ੍ਰਬੰਧਕਾਂ ਦਾ, ਗ੍ਰੰਥੀ ਸਿੰਘ ਜੀ ਦਾ ਜਿਨ੍ਹਾਂ ਨੇ ਪਾਠ ਦੀ ਸੇਵਾ ਨਿਭਾਈ, ਸਾਰਿਆਂ ਦਾ ਭਾਈ ਗੁਰੂ ਕੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਜੀ।
ਘਰ ਮੈਂ ਨਿਜ ਘਰ ਪਾਇਆ ਸਤਿਗੁਰ ਦੇ ਵਡਾਈ, ਨਾਨਕ ਜੋ ਨਾਮ ਰਤੇ ਸਹੀ ਮਹਿਲ ਪਾਏ ਨਾ, ਮਤ ਪ੍ਰਵਾਨ ਸੱਚ ਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ